अपनी भक्ति लाए मेरे प्राणी धारा
Yeah.
دور دراز تو آپ گرمی نو پچھاڑ دے ہوئے ستسنگ چاہے ہو, میں بھی اندر بیٹھا سی, اندر بیٹھا ہی باہر کی گرمی محسوس کر رہا سی, پر جدو تے آ کے تے درشن ہوئے گرو مہاراج کی ہزوری چ بیٹھ گئے, ہوں پتا ہی نہیں بھی موسم گرم ہے کہ ٹھنڈا, بالکل نہیں پتا, ٹھنڈا لگ رہا. تو آپ پچھلے ہفتے بھی اسی شبد کے اتنے آپ وچار کیتی سی اکو اکھر تے, پرب جی تو میرے پران اتار, بہت لمبی چوڑی ویاخیا سی دو ڈھائی گھنٹے دی, وہ بعد رات دیوان سیگا اتے تھرمل پلانٹ, اتے بھی یہی شبد اگے آ گیا, آدھار اکھر ختم نہیں ہو رہا. مہاراج نے ایسی بات کہہ دیتی بھی پرانا دا آدھار ہے واہگرو, سنسار دے وچ اسی دیکھتے ہاں آدھار وکھرے وکھرے نے, وہ آدھار جے ہٹ جاندا ہے تو آدمی جیوندا نہیں رہا کر, کسے نوں پیسے دا آدھار ہے, پیسہ چلیا جائے ہٹ پھر ہو کے مر جاندا ہے کیونکہ آدھار جاندا ہے, کسے نوں اپنے بال بچیاں دا آدھار ہے, کوئی بچہ چڑھائی کر جائے پوچھو انہاں ماواں نوں جنہوں نے سامنے بچہ چلیا گیا, کوئی سنگی ساتھی چلیا گیا, ہوں مڑ کے تو آ نہیں نہ سکتا, کوئی طریقہ ہی نہیں دنیا دے اندر بھی پھر وہ حاصل ہو جائے, وہ ایڈا جھٹکا لگتا ہے کہ کوئی بندہ گیا جہاں اس جھٹکے دے وچ ساوت رہ جائے, بہت بڑا جھٹکا لگتا ہے, سارا شریر جڑا سوچنا بند ہو جاتا ہے, ان طریقہ جو کلپنا کری جا پہلے ٹھیک سوچنا بند ہو جاتا ہے, شریر کمبن لگ جاتا ہے, شکتی جاندی رہندی ہے شریر دی, کیوں آدھار ختم ہو گیا, آدھار سوچیا نہیں سی بھی کس چیز نو آدھار بناوا, جے تا وہ چیز نو آدھار بنا لیا جائے جڑی کدے بھی نہیں جاندی, پھر تو نہ کدے وہ مرے نہ کدے وچھوڑا ہوے, سدا آدھار دے آسرے اسی جیونے, وکھرے وکھرے آدھار نے, نوکری چلی گئی گاہاں مل نہیں رہی, آدھار جانا رہا, پر گرو مہاراج جی اتنے فرمان کرتے ہیں ہے پربھو تو میرے پرانا دا آدھار ہے, میں جیوا نہیں رہ سکتا تیرے بغیر, کیونکہ آدھار ہو گیا سارے شریر دا آدھار, کھانا پینا ہے, روٹی ہے, وہ بھکھے رہ گئے, پانی نہ پیتا آدھار ختم ہو گیا, چڑھائی کر جا مار, مہاراج کہنے جی وہ پرانا دا آدھار واہگرو ہے وہ جیوندا ہے بندہ, باقی کی نے کہ باقی سب مرے ہوئے, دو طرح دے مردے ہویا کرنے ہیں ساس, ایک مردہ تو ہوتا ہے جہدے وچوں چیتن کلا نکل جاندی ہے, پنجا تتاں دا شریر بنیا بنایا وہ جی بغیر کسے بیماری تو بغیر کسے بات تو اویں پیا, لیکن نہ ہل سکے نہ تر سکے نہ کوئی گل بول سکے نہ سمجھا سکے, کیونکہ وہ جڑی چیتن کلا سی نکل گئی وہ مردیاں میں شامل ہو گیا, دوسرا وہ ہویا کرتا جی پنج تت قائم ہوندے نے, ہاتھ بھی اویں قائم نے, پیر بھی اویں ہے, دماغ بھی اویں چلتا ہے, پر وہ کرنٹ نہیں آئے, یہ گل سمجھو ٹھیک طرح, دکان تے جانے ہو مکینک نے کہہ دیتا کہ بیٹری تھوڑی ختم ہو گئی, یہ دوبارہ مرمت نہیں ہو سکتی, تھی نمی بیٹری لے لو, بیٹریاں والے دے کول گئے جا کے اسی کہے سانو بیٹری دے دو, کالی سی سانو بیٹری لین دی, اسی وہ دکان تے پیمنٹ کری, بیٹری لے لی, لے کے کار وچ رکھ لی, ہن سوچ لگدے ہاں بیٹری کوئی کم نہیں کر رہی, ਦੁਬਾਰਾ ਫੇਰ ਗਏ ਕਿ ਪਿਆਰਿਆ ਤੇਰੀ ਬੈਟਰੀ ਤਾਂ ਕੋਈ ਕੰਮ ਨਹੀਂ ਕਰ ਰਹੀ। ਕਹਿੰਦਾ ਉਹ ਤਾਂ ਡੈਡ ਹੈ, ਡੈਡ ਹੈ, ਉਹ ਤਾਂ ਨਵੀਂ ਨਕੋਰ ਹੈ। ਕਹਿੰਦੇ ਨਵੀਂ ਨਕੋਰ ਤਾਂ ਹੈ ਪਰ ਉਹਦੇ ਵਿੱਚ ਕਰੰਟ ਨਹੀਂ ਹੈ, ਕਰੰਟ ਨਾ ਹੋਣ ਕਰਕੇ ਉਹ ਡੈਡ ਹੈ। ਜਦ ਤੱਕ ਉਹ ਚਾਰਜ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਬੈਟਰੀ ਨੇ ਕੰਮ ਨਹੀਂ ਕਰਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਬਾਡੀ ਹੈ, ਪੰਜ ਤੱਤ ਵੀ ਹੈਗੇ, ਅੱਖਾਂ 25 ਪ੍ਰਕਿਰਤੀਆਂ ਦੀਆਂ ਬਣੀਆਂ ਹੋਈਆਂ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ ਵੀ ਅੰਦਰ ਹੋਵੇ ਜਿਵੇਂ ਨੇ, ਮਨ ਵੀ ਹੈ, ਬੁੱਧੀ ਵੀ ਹੈ, ਚਿੱਤ ਵੀ ਹੈ, ਮੈਂ ਭਾਵ ਵੀ ਹੈ, ਸਭ ਕੁਛ ਹੈ, ਮੇਰਾ ਵੀ ਪੂਰਾ ਸਹਿਮ ਹੈ, ਮੇਰੇ ਘਰ, ਮੇਰੇ ਵਾਰ, ਮੇਰੇ ਪੁੱਤਰ, ਮੇਰੀਆਂ ਧੀਆਂ, ਸਭ ਕੁਛ ਹੈਗਾ। ਪਰ ਕਹਿੰਦੇ ਉਹ ਜੇ ਕਰੰਟ ਨਹੀਂ ਨਾ ਉਹਦੇ ਚ ਗਈ ਤਾਂ ਉਹ ਮੁਰਦਾ ਹੋਇਆ ਕਰਦਾ। ਦੋ ਤਰ੍ਹਾਂ ਦੇ ਮੁਰਦੇ ਗੁਰਬਾਣੀ ਚ ਮੰਨੇ ਨੇ। ਕਹਿੰਦੇ ਜੀ ਉਹ ਤਾਂ ਸਭ ਤੋਂ ਧਨੀ ਹੈ, ਸਭ ਤੋਂ ਖੂਬਸੂਰਤ ਹੈ, ਬੁਲਾਰਾ ਬਹੁਤ ਜ਼ਬਰਦਸਤ ਹੈ, ਕਹਿੰਦੇ ਹੈਗਾ ਸਭ ਕੁਛ, ਲੇਕਿਨ ਮੁਰਦਾ ਹੈ। ਉਹ ਮਰਿਆ ਹੋਇਆ ਹੈ, ਮਰਿਆ ਹੋਇਆ। ਦੂਜਾ ਜਿਹੜਾ ਚੇਤਨ ਕਲਾ ਵਾਲਾ ਹੈ ਉਹ ਤਾਂ ਗਲ ਜਾਂਦਾ ਹੈ ਸਰੀਰ, ਪਰ ਇਹ ਹਰ ਵਕਤ ਹੀ ਗਲਿਆ ਰਹਿੰਦਾ। ਇਹ ਮੁਰਦਾ ਹੈ ਪਿਆਰਿਓ, ਮਰਿਆ ਹੋਇਆ ਜੀਵਨ ਬਤੀਤ ਕਰ ਰਿਹਾ। ਮਸ਼ੀਨ ਜਿਹੜੀ ਹੈ ਸਾਡੀ ਕਾਰ ਹੈ, ਇਹ ਪੈਟਰੋਲ ਵੀ ਲੈ ਰਹੀ ਹੈ, ਡੀਜ਼ਲ ਵੀ ਇਹਦੇ ਉਦੂਗਾ ਵੀ ਪੈਂਦਾ, ਮੋਲ ਆਇਲ ਵੀ, ਬੈਟਰੀ ਵੀ, ਕਰੰਟ ਵੀ ਇਹਦੇ ਚ ਜਾ ਰਹੀ ਹੈ, ਲਾਈਟਾਂ ਵੀ ਨੇ, ਸਭ ਕੁਛ ਨੇ, ਲੇਕਿਨ ਡੈਡ ਹੈ ਇਹ, ਕਿਉਂਕਿ ਉਹ ਸੂਝ ਨਹੀਂ ਹੈ ਇਹਦੇ ਵਿੱਚ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹਦੇ ਅੰਦਰ ਰੂਹਾਨੀ ਰੋਹ ਨੂੰ ਕਿਹਦੀ ਨਾ ਹੈ, ਉਹ ਜੀਵਨ ਮੁਰਦਾ ਹੈ। ਕਹਿੰਦੇ ਸੋਹਣਾ ਹੈ, ਕਹਿੰਦੇ ਹੋਵੇ, ਉਹ ਸੋਹਣਾ ਤਾਂ ਇੱਕ ਪਾਸੇ ਛੱਡੋ, ਜੇ ਪੰਜ ਕੁਆਲਿਟੀ ਐਕਸਟ੍ਰੀਮ ਤੱਕ ਇੱਕ ਬੰਦੇ ਵਿੱਚ ਹੋਣ, ਅਤ ਸੁੰਦਰ, ਕੁਨੀਨ, ਚਤਰ, ਮੁੱਖ ਗਿਆਨੀ, ਧਨਵੰਤ, ਮੂੰਹ ਦਾ ਗਿਆਨੀ ਹੋਵੇ, ਕਿਸੇ ਨੂੰ ਬਾਰੇ ਨਾ ਹੁੰਦੇ, ਧਨ ਇੰਨਾ ਹੋਵੇ ਐਕਸਟ੍ਰੀਮ ਦਾ ਕਿ ਸਾਰੀ ਵਰਲਡ ਦੇ ਵਿੱਚੋਂ ਗਿਣ ਲਿਆ ਜਾਵੇ ਵੀ ਨੰਬਰ 1 ਬਿਲੀਨੀਅਰ ਜਿਹੜਾ ਬੰਦਾ ਹੈ ਉਹ ਇਹ ਫਲਾਣਾ ਹੈ, ਫਲਾਣੇ ਦੇਸ਼ ਵਿੱਚ ਰਹਿੰਦਾ। ਵਰਲਡ ਦੀ ਜੋ ਬਿਊਟੀ ਹੈ ਵੀ ਉਹ ਫਲਾਣੇ ਦੇ ਵਿੱਚ ਹੈ, ਉਹ ਵੀ ਹੋਵੇ, ਕੁਲੀਨ ਵੀ ਹੋਵੇ, ਕੁਲਦ ਵੀ ਵੱਡੀ ਹੋਵੇ, ਚਤਰ ਵੀ ਹੋਵੇ, ਸਭ ਕੁਛ ਉਹਦੇ ਕੋਲ ਹੈ। ਪਰ ਮਹਾਰਾਜ ਕਹਿੰਦੇ ਜੇ ਉਹਦੇ ਅੰਦਰ ਰੋ ਪਿਆਰ ਦੀ ਨਹੀਂ ਰੋਕਦੀ, ਜੇ ਉਹ ਦੁਨੀਆਂ ਦੇ ਮਾਲਕ ਦੇ ਨਾਲ ਨਹੀਂ ਜੁੜਿਆ ਹੋਇਆ, ਉਹਦੇ ਚ ਕਰੰਟ ਪ੍ਰਵੇਸ਼ ਨਹੀਂ ਕਰਦੀ, ਇਹ ਡੈਡ ਚੀਜ਼ਾਂ ਦੀ ਜਿਹੜੀ ਕਰੰਟ ਹੈ ਇਹ ਡੈਡ ਹੀ ਹੋਇਆ ਕਰਦੀ ਹੈ। ਇਹ ਮਨ ਦੇ ਵਿੱਚ ਕੋਈ ਸ਼ਾਂਤੀ ਤੇ ਖੇੜਾ ਨਹੀਂ ਦੇ ਸਕਿਆ ਕਰਦੀ, ਕਿਉਂਕਿ ਇਹ ਖੁਦ ਡੈਡ ਹੈ, ਮੁਰਦੀ ਚੀਜ਼ ਕੋਈ ਲਾਭ ਨਹੀਂ ਪਹੁੰਚਾ ਸਕਿਆ ਕਰਦੀ। ਅਤ ਸੁੰਦਰ, ਕੁਲੀਨ, ਚਤਰ, ਮੁੱਖ ਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਬਲਵੰਤ। ਪ੍ਰੀਤ ਤੋਂ ਹੀਣਾ ਜਿਹੜਾ ਬੰਦਾ ਹੈ ਜਿਸਦੇ ਅੰਦਰ ਪਿਆਰ ਦੀ ਰੋ ਨਹੀਂ ਰੋਕਦੀ, ਉਹ ਕਹਿੰਦੇ ਉਹ ਤਾਂ ਮਰਿਆ ਹੋਇਆ ਬੰਦਾ ਹੈ, ਉਹ ਕੈਮੀਕਲ ਲਾਈਫ ਜਿਉ ਰਿਹਾ, ਜਿਉਂਦਾ ਧਨ ਦਾ ਕੋਈ ਪਤਾ ਨਹੀਂ ਕਿੰਨਾ, ਗੱਲਾਂ ਬਾਤਾਂ ਦੇ ਵਿੱਚ ਬੜਾ ਬੁਲਾਰਾ ਬਣਿਆ ਹੋਇਆ, ਬੁੱਧੀਜੀਵੀ ਤੋਂ ਵੀ ਉੱਤੇ ਕੁਛ ਹੋਰ ਦਰਜਾ ਹੈਗਾ ਤਾਂ ਉਹ ਵੀ ਉਹ ਕਹਾਉਂਦਾ ਹੈ। ਸਾਰਾ ਸੰਸਾਰ ਉਹਦੀ ਹਸਤੀ ਦਾ ਆਦਰ ਕਰਦਾ, ਜਿੱਥੇ ਵੀ ਜਾਂਦਾ ਚੂਨਾ ਦੇ ਚੂਨ, ਬੇਅੰਤ ਬੰਦੇ ਉਹਨੂੰ ਲੈਣ ਵਾਸਤੇ, ਫੁੱਲ ਵਰਸਾਉਣ ਵਾਸਤੇ, ਕੈਮਰੇ ਆ ਜਾਂਦੇ ਨੇ ਲੈ ਕੇ ਫਿਲਮਾਂ ਲੈ ਰਹੇ। ਮਹਾਰਾਜ ਕਹਿੰਦੇ ਕੀ ਹੈ, ਕੁਛ ਵੀ ਨਹੀਂ ਹੈ, ਇਹਦੀ ਕੋਈ ਮਹੱਤਤਾ ਨਹੀਂ ਹੈ, ਕਿਉਂਕਿ ਮੁਰਦਾ ਤੁਰਿਆ ਫਿਰਦਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚਲਾ ਸਭ ਕੋਈ ਚੰਗਾ ਨਾਉ ਰਖਾਇਕ ਹੈ, ਜਸ ਕੀ ਜਾਈਏ। ਦਸ ਯੁੱਗਾਂ ਦੀ ਉਮਰ ਹੋ ਜਾਏ, ਚਾਰ ਯੁੱਗਾਂ ਦੀ, 4,43,20,000 ਸਾਲ ਦੀ ਉਮਰ ਹੋਵੇ, ਉਹ ਤੋਂ ਵੀ 10,00,000 ਹੋ ਜਾਏ, 4,32,00,000 ਸਾਲ। ਪਰ ਕਹਿੰਦੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ, ਕਿ ਜੇ ਪਰਮੇਸ਼ਰ ਦੀ ਨਿਗਾਹ ਚੋਂ ਨਹੀਂ ਆਇਆ, ਉਹ ਕੁਛ ਵੀ ਨਹੀਂ ਹੈ, ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸਤ, ਇਹ ਕੀੜਿਆਂ ਦਾ ਕੀੜਾ ਹੈ। ਬੜਾ ਮਹਾਰਾਜ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਸਾਡੇ ਤਾਂ ਸਮਝ ਚ ਨਹੀਂ ਆਉਂਦਾ ਅਸੀਂ ਮੁਰਦਾ ਜੀਵਨ ਬਤੀਤ ਕਰ ਰਹੇ। ਉਹ ਕਿਉਂ ਕਰ ਰਹੇ ਹਾਂ, ਕਿਉਂਕਿ ਮੁਰਦੀਆਂ ਚੀਜ਼ਾਂ ਸਾਡੇ ਪ੍ਰਾਣਾਂ ਦਾ ਆਧਾਰ ਨੇ, ਕਿਸੇ ਨੂੰ ਸੋਭਾ ਦਾ ਆਧਾਰ ਹੈ, ਆਪਣੀ ਉਪਮਾ ਦਾ ਆਧਾਰ ਹੈ, ਲੋਕ ਮੈਨੂੰ ਚੰਗਾ ਕਹਿੰਦੇ ਆ, ਇਹ ਆਧਾਰ ਹੈ। ਮਾੜਾ ਕਹਿਣ ਲੱਗ ਜਾਣ ਜਾਨ ਨਿਕਲ ਜਾਂਦੀ ਹੈ, ਦੌੜਿਆ ਹੀ ਫਿਰਦਾ ਵੀ ਹੁਣ ਮੈਂ ਕੀ ਕਰਾਂ। ਕੋਈ ਪ੍ਰੋਬਲਮ ਆ ਜਾਵੇ ਦੌੜਿਆ ਹੀ ਫਿਰਦਾ, ਸੁਰਤ ਮਰ ਜਾਂਦੀ ਹੈ। ਕਿਉਂ ਆਧਾਰ ਸੀ ਉਹਨਾਂ ਚੀਜ਼ਾਂ ਦਾ, ਪਰ ਇਹਦੇ ਵਿਪਰੀਤ ਜੇ ਨਾਮ ਦਾ ਆਧਾਰ, ਵਾਹਿਗੁਰੂ ਦੇ ਪਿਆਰ ਦਾ ਆਧਾਰ ਹੋਵੇ ਸਾਧਸੰਗ ਜੀ, ਫੇਰ ਉਹ ਜਿਉਂਦਿਆਂ ਵਿੱਚ ਹੋਇਆ ਕਰਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ। ਕਹਿੰਦੇ ਕਿ ਉਹ ਜਿਉਂਦੇ ਨੇ, ਕਹਿੰਦੇ ਜੋ ਜੀਵਿਆ ਪਤ ਲੱਖੀ ਜਾਏ, ਉਹਦੀ ਪਤ ਹਰ ਛਿਨ ਲੈ ਰਹੀ ਹੈ, ਕਿਉਂਕਿ ਉਹ ਨਾਮ ਤੋਂ ਬਿਨਾਂ ਬਿਨਾਂ ਵੇ ਪਤ ਗਿਆ ਗਵਾਏ, ਸਭ ਆਰਾਮ ਜੇਤਾ ਕੁਛ ਖਾਏ। ਜਿਵੇਂ ਝੂਠ ਕੁੱਤਿਆਂ ਦੇ ਅੱਗੇ ਹੁੰਦੀ ਹੈ, ਕਹਿੰਦਾ ਉਹ ਝੂਠ ਖਾ ਰਿਹਾ, ਕਿਉਂਕਿ ਉਹਦੇ ਅੰਦਰ ਨਾਮ ਦੀ ਕਰੰਟ ਨਹੀਂ ਚੱਲੀ। ਆਦਮੀ ਤਾਂ ਹੋ ਗਿਆ ਕਰੰਟ ਹੈ, ਉਹ ਜੀਵਨ ਕਰੰਟ ਹਰੇਕ ਦੇ ਅੰਦਰ ਹੈ ਸਾਸ, ਲੇਕਿਨ ਉਹ ਪਾਸਾ ਅਸੀਂ ਡਿਵੈਲਪ ਨਹੀਂ ਕਰਿਆ, ਐਕਸਪਲੋਰ ਨਹੀਂ ਕਰਿਆ। ਜਿਹੜੇ ਬੰਦਗੀ ਕਰਦੇ ਨੇ, ਤਰੀਕਾ ਹੈ ਉਸਦਾ ਵੀ ਅਸੀਂ ਅੰਦਰ ਜਿਉਂਦਾਪਣ ਕਿਵੇਂ ਲਿਆ ਸਕਦੇ ਹਾਂ। ਸਾਡੇ ਪ੍ਰਾਣਾਂ ਦਾ ਆਧਾਰ ਵਾਹਿਗੁਰੂ ਦਾ ਨਾਮ ਕਿਵੇਂ ਹੋ ਸਕਦਾ, ਵਾਹਿਗੁਰੂ ਦਾ ਪਿਆਰ ਕਿਵੇਂ ਹੋ ਸਕਦਾ, ਵਾਹਿਗੁਰੂ ਜੀ ਸਾਡੇ ਪ੍ਰਾਣਾਂ ਦਾ ਆਧਾਰ ਕਿਵੇਂ ਹੋ ਸਕਦੇ ਨੇ, ਉਹਦੇ ਬਾਰੇ ਹੀ ਇਹ ਸਤਸੰਗ। ਸਮਝ ਲਓ ਵੀ ਅਸੀਂ 81 ਤੋਂ ਇੱਥੇ ਸ਼ੁਰੂ ਹੋ ਗਿਆ, 80 ਤੋਂ ਮੈਂ ਆਇਆ, 83 ਤੇ ਇੱਥੋਂ, 83 ਤੇ ਇੱਥੇ, ਇਸੇ ਤੋਂ ਹੋ ਰਿਹਾ 17 ਸਾਲ ਲਗਾਤਾਰ ਹੋ ਗਏ ਇੱਕੋ ਗੱਲ ਦੇ ਉੱਤੇ ਬੋਲਦਿਆਂ ਨੂੰ। 700 ਫਿਲਮਾਂ ਬਣ ਚੁੱਕੀਆਂ ਨੇ, ਗੱਲ ਉਹੀ ਹੈ, ਲੇਕਿਨ ਖਿਆਲ ਵੱਖਰੇ ਨੇ, ਵੱਖਰੇ ਤਰੀਕੇ ਨਾਲ ਮਹਾਰਾਜ ਨੇ ਵੱਖਰੀ ਬਾਤ ਕਹੀ ਹੈ। ਅਜੇ ਇੱਕੋ ਗੱਲ ਚੱਲਦੀ, ਨਤੀਜਾ ਕੀ ਹੋਇਆ, ਤੁਹਾਡੇ ਵਿੱਚੋਂ ਹਜ਼ਾਰਾਂ ਐਸੇ ਪ੍ਰਾਣੀ ਨੇ ਜਿਹੜੇ ਜਿਉਂਦਿਆਂ ਦੇ ਰਾਹ ਤੇ ਚੱਲ ਪਏ, ਜਿਹਨਾਂ ਨੂੰ ਪਤਾ ਲੱਗ ਗਿਆ ਕਿ ਜੇ ਜੀਵਨ ਕੀ ਹੁੰਦਾ ਤੇ ਮੌਤ ਕੀ ਹੁੰਦਾ। ਪਿਛਲੀ ਵਾਰੀ ਮੈਂ ਦੱਸਿਆ ਸੀ ਕਿ ਅੱਖਾਂ ਜੀਵਾ ਵਿਸਰੈ ਮਰ ਜਾ, ਵਿਸਰਨ ਦੇ ਨਾਲ ਮੌਤ ਹੋ ਜਾਏ ਕਰਦੀ ਹੈ। ਰੂਹਾਨੀ ਤੌਰ ਤੇ ਆਦਮੀ ਜਿਉਂਦਾ ਨਹੀਂ ਰਹਿੰਦਾ, ਉਹ ਵਾਹਿਗੁਰੂ ਇੱਕ ਲਗਾਤਾਰ ਜੀਵਨ ਹੈ ਸਾਡੇ ਅੰਦਰ, ਉਹਦਾ ਪ੍ਰਕਾਸ਼ ਹੈ, ਲੇਕਿਨ ਅਸੀਂ ਉਹ ਮੁਕਾਮ ਖੋਲਿਆ ਹੀ ਨਹੀਂ ਜਿੱਥੇ ਲਾਈਫ ਸੁਪਰ ਲਾਈਫ ਜਿੱਥੇ ਨਿਵਾਸ ਰੱਖਦੀ ਹੈ। ਉਹ ਰਹਿੰਦੀ ਕਿੱਥੇ ਹੈ, ਹਿਊਮਨ ਬਾਡੀ ਚ ਰਹਿ ਰਹੀ। ਗੁਰੂ ਮਹਾਰਾਜ ਨੇ ਬੜਾ ਸੰਕੇਤਕ ਰਸਤਾ ਦੱਸਿਆ, ਲੇਕਿਨ ਉਹ ਇੰਨਾ ਹੀ ਨਹੀਂ ਹੈ ਵੀ ਚਾਰ ਲਾਈਨਾਂ ਦੇ ਵਿੱਚ ਇਹ ਸਾਰੀ ਗੱਲ ਆ ਜਾਏ। ਆ ਜਿਹੜਾ ਲਿਖਦੇ ਹਾਂ ਨਾ ਆਪਾਂ ਅਗਾਮਾ ਗੋਚਰ ਦਾ ਰਾਹ, ਇਹ ਮੈਂ ਲਿਖਣਾ ਸ਼ੁਰੂ ਕਰ ਲਿਆ ਜਿਹੜਾ ਮੈਂ ਹੁਣ ਬੋਲਣ ਲੱਗਿਆ। ਉਹ ਕਿੰਨਾ ਹੀ ਲਿਖ ਕੇ ਸਵੇ ਬੇਅੰਤ ਲਿਖ ਕੇ ਮੈਂ ਕਿਹਾ ਇਹ ਤਾਂ ਮੁੱਕਣਾ ਹੀ ਨਹੀਂ ਹੈ, ਇਹ ਤਾਂ ਗੱਲੇ ਬਹੁਤ ਬੜੀ ਛੇੜਦੀ। ਉਹ ਕੀ ਸੀ ਵੀ ਉਹ ਰਹਿੰਦਾ ਕਿੱਥੇ ਹੈ, ਕਹਿੰਦੇ ਹੈਗਾ ਤੁਹਾਡੇ ਅੰਦਰ ਰਹਿੰਦਾ। ਕਹਿੰਦੇ ਮਹਾਰਾਜ ਕੋਈ ਸੋਝੀ ਤਾਂ ਦਵੋ, ਅੰਦਰ ਤਾਂ ਬਹੁਤ ਕੁਛ ਹੈ, ਨਿੰਦਿਆ ਵੀ ਰਹਿੰਦੀ ਹੈ, ਚੁਗਲੀ ਵੀ ਰਹਿੰਦੀ ਹੈ, ਈਰਖਾ ਵੀ ਰਹਿੰਦੀ ਹੈ, ਝੂਠ ਵੀ ਰਹਿੰਦਾ, ਛਲ ਵੀ ਰਹਿੰਦਾ, ਕਪਟ ਵੀ ਰਹਿੰਦਾ, ਕਾਮ ਵੀ ਰਹਿੰਦਾ, ਕ੍ਰੋਧ ਵੀ ਰਹਿੰਦਾ। ਇਹ ਤਾਂ ਮੈਂ ਗਿਣੇ ਸੀ, 300 ਦੇ ਕਰੀਬ ਹੋਏ ਸੀ ਜਿਹੜੇ ਆ ਸਰੀਰ ਚ ਰਹਿੰਦੇ। ਸਾਨੂੰ ਤਾਂ ਨਹੀਂ ਨਾ ਪਤਾ ਵੀ ਇੰਨੀਆਂ ਫੌਜਾਂ ਦੀਆਂ ਫੌਜਾਂ ਸਾਡੇ ਅੰਦਰ ਰਹਿੰਦੀਆਂ। ਇੱਕ ਵਾਰੀ ਮਨਵਾਸੀ ਰਾਜਾ ਲਿਖਿਆ ਸੀ, ਉਹਦੇ ਚ ਬੜੇ ਵਿਸਾਰ ਨਾਲ ਲਿਖਿਆ ਸੀ, ਰਾਜੇ ਪਾਰਸਨਾਥ ਦੀ ਜੀਵਨ ਵਿੱਚ ਆਉਂਦੀ ਹੈ ਗੱਲ ਬਈ, ਕਿੰਨਾ ਕੂੜ ਕਵਾੜ ਸਾਡੇ ਅੰਦਰ ਅੱਜ ਕਹੇ ਜਿਹੇ ਖਤਰਨਾਕ ਨੇ ਜਿਹੜੇ ਇਸ ਸਰੀਰ ਦੇ ਅੰਦਰ ਹੈ। ਦੂਆ ਪਾਸਾ ਵੀ ਰਹਿੰਦਾ, ਲੇਕਿਨ ਉਹ ਸੁਰੱਖਿਅਤ ਹੈ ਵਾਹਿਗੁਰੂ ਜੀ ਦੀ ਉਹਦੇ ਉੱਤੇ ਦਇਆ ਹੋਈ ਹੋਈ ਹੈ। ਉਹ ਜਿੱਥੇ ਰਹਿੰਦੇ ਨੇ ਉੱਥੇ ਵਜਰ ਕਪਾਟ ਲੱਗੇ ਹੋਏ, ਬਹੁਤ ਸਖ਼ਤ ਕਿਸਮ ਦੇ ਦਰਵਾਜ਼ੇ ਨੇ। ਮਹਾਰਾਜ ਕਹਿੰਦੇ ਕਾਇਆ ਨਗਰ ਨਗਰ ਗੜ ਅੰਦਰ, ਆਹ ਜਿਹੜਾ ਕਾਇਆ ਦਾ ਨਗਰ ਹੈ ਇਸ ਕਿਲੇ ਦੇ ਅੰਦਰ ਸਾਚਾ ਵਾਸਾ ਪੁਰਗਨ ਅੰਦਰ, ਸੱਚਾ ਵਾਹਿਗੁਰੂ ਜਿਹੜਾ ਉਹ ਇਸ ਦੇ ਗਗਨ ਦੇ ਅੰਦਰ ਵੱਸਦਾ। ਗਗਨ ਸਭ ਤੋਂ ਉੱਪਰ ਜਿਵੇਂ ਆਕਾਸ਼ ਹੈ, ਦੋ ਆਕਾਸ਼ ਨੇ ਸਾਡੇ ਅੰਦਰ, ਇੱਕ ਤਾਂ ਹਿਰਦਾ ਆਕਾਸ਼ ਕਹਿੰਦੇ ਨੇ, ਇੱਕ ਬਾਡੀ ਦਾ ਹਿਰਦਾ ਉਹਦੇ ਵਿੱਚ ਵੀ ਆਕਾਸ਼ ਹੈ। ਸੂਖਸ਼ਮ ਜਿਹੜਾ ਜਿੰਦਾ ਹੈ ਉਹ ਵੀ ਆਕਾਸ਼ ਦੋ ਅੱਖਾਂ ਤੇ ਜਿੱਥੇ ਨੱਕ ਦੀ ਜੜ ਹੈ ਇਸ ਥਾਂ ਦੱਸਦੇ। ਤੀਸਰਾ ਆਕਾਸ਼ ਜਿਸ ਨੂੰ ਵਿਸ਼ਾਲ ਆਕਾਸ਼ ਕਹਿੰਦੇ ਨੇ ਉਹ ਦਸਵਾਂ ਦੁਆਰ ਹੋਇਆ ਕਰਦਾ, ਕਹਿੰਦੇ ਉੱਥੇ ਰਹਿੰਦਾ ਗਗਨ ਅੰਦਰ, ਗਗਨ ਸਭ ਤੋਂ ਉੱਚੇ ਥਾਂ, ਉਹ ਥਾਂ ਗਿਆ ਜਾ ਕਹਿੰਦੇ ਉੱਥੇ ਮੈਲ ਨਹੀਂ ਕਦੇ ਵੀ ਲੱਗਦੀ। ਉਹਨੇ ਆਪਣੇ ਵਾਸਤੇ ਬਣਾਈ ਹੈ ਕਾਇਆ ਨਗਰ, ਨਗਰਗੜ੍ਹ ਅੰਦਰ ਸਾਚਾ ਬਾਸਾ ਪੁਰ ਗਗਨ ਅੰਦਰ ਅਸਥਰ ਥਾਮ ਸਦਾ ਨਰਵਾਇਲ ਆਪੇ ਆਪ ਉਪਾਏ ਦਾ। ਉਹਦੇ ਵਿੱਚ ਜਾਣ ਵਾਸਤੇ ਕੀ ਕਰਨਾ ਪੈਂਦਾ? ਕਹਿੰਦੇ ਪਹਿਲਾਂ ਸਮਝੋ ਅੰਤਰ ਕੋਟ ਛੱਜੇ ਹੱਟ ਨਾਲੇ, ਇਸ ਕਿਲੇ ਦੇ ਅੰਦਰ ਸਰੀਰ ਰੂਪੀ ਕਿਲੇ ਦੇ ਅੰਦਰ ਉੱਥੇ ਬਾਜ਼ਾਰ ਨੇ, ਦੁਕਾਨਾਂ ਨੇ, ਬਹੁਤ ਹੀ ਕੀਮਤੀ ਚੀਜ਼ਾਂ ਸੁਰੱਖਿਅਤ ਕਰਕੇ ਰੱਖੀਆਂ ਹੋਈਆਂ ਨੇ। ਉਹ ਕਾਹਦੇ ਨਾਲ ਕਰੀਏ? ਕਹਿੰਦੇ ਵਜਰ ਕਪਾੜ ਜਲੇ ਜਾ ਜਾਣ, ਵਜਰ ਕਪਾੜ ਜਲੇ ਹੋਏ ਨੇ। ਗੁਰਸ਼ਬਦੀ ਘੁਲਾਇਣ ਦਾ ਨਾਲ ਸੰਕੇਤ ਦੇਤਾ ਵੀ ਖੁੱਲ ਐ ਨਹੀਂ ਵੀ ਨਹੀਂ ਖੁੱਲਣੇ, ਖੁੱਲ ਵੀ ਜਾਣਗੇ ਪਰ ਗੁਰੂ ਦੇ ਸ਼ਬਦ ਨਾਲ ਖੁੱਲਣੇ ਆ। ਜਦੋਂ ਖੁੱਲੇ ਫੇਰ ਕਹਿੰਦੇ ਮਹਾਰਾਜ ਕਹਿੰਦੇ ਪਿੱਤਰ ਕੋਟ ਗੁਫਾ ਘਰ ਜਾਈ, ਫਿਰ ਉਹ ਗੁਫਾ ਦੇ ਵਿੱਚ ਐਂਟਰ ਕਰੀ। ਨੌ ਘਰ ਥਾਪੇ ਹੁਕਮ ਰਜਾਈ, ਜਿਹੜੇ ਨੌ ਘਰ ਨੇ ਅੱਖਾਂ ਕਰ ਨੱਕਾਂ ਇਹ ਸਾਰੇ ਠਾਕ ਦਿੱਤੇ ਜਾਂਦੇ ਨੇ, ਦੌੜਦੇ ਨਹੀਂ ਭੱਜਦੇ ਨਹੀਂ, ਚੁੱਪ ਕਰਕੇ ਟਿਕ ਜਾਂਦੇ। ਉਹ ਫਿਰ ਰਸਤਾ ਜਦੋਂ ਸਾਰੇ ਰਸਤੇ ਬੰਦ ਹੋ ਗਏ, ਪਲੱਗ ਕਰ ਦਿੱਤੇ ਸਾਰੇ, ਤਾਂ ਫਿਰ ਕੀ ਆ? ਕਹਿੰਦੇ ਚੜ੍ਹਦੇ ਜਾਓ ਬੇਫਿਕਰ ਹੋ ਕੇ, ਜਾਓਗੇ ਕਿੱਥੇ? ਕਹਿੰਦੇ ਦਸਵੇਂ ਪੁਰਖ ਰੇਖ ਵਪਾਰੀ, ਉਹ ਦਸਵੇਂ ਦੇ ਵਿੱਚ ਪਹੁੰਚ ਜਾਓ। ਉੱਥੇ ਜਿਹੜਾ ਰੇਖਿਆਂ ਤੋਂ ਉੱਚਾ ਹੈ ਵਾਹਿਗੁਰੂ, ਉਹ ਰਹਿੰਦਾ, ਲੇਕਿਨ ਜੇ ਉਹਦੀ ਮਰਜ਼ੀ ਦੇ ਬਗੈਰ ਐਂਟਰ ਨਹੀਂ ਕਰ ਸਕਦੇ, ਆਪੇ ਲੱਖ ਲਿਖਾਏ ਨੂੰ। ਉਹਨੇ ਮਰਿਆਦਾ ਤਾਂ ਰੱਖੀ ਹੋਈ ਹੈ ਵੀ ਵਜਰ ਕਪਾਟ ਗੁਰੂ ਦੀ ਚਾਬੀ ਤੋਂ ਬਗੈਰ ਨਹੀਂ ਖੁੱਲਣੇ। ਚਾਬੀ ਗੁਰੂ ਕੋਲ ਹੈ, ਜਿਸਦਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਾ, ਗੁਰਪੂਰਾ ਭਾਗ ਮਿਲਾਵਣਿਆ। ਮਹਾਰਾਜ ਨੇ ਦਸ ਵੀ ਪਾਤੀ ਤੇ ਇਸ ਤਰ੍ਹਾਂ ਵੀ ਫਰਮਾਨ ਕਰਦੇ ਆ ਬੜੋ ਪਿਆਰ ਨਾਲ। ਨੌ ਦਰਵਾਜ਼ੇ ਖਾਇਆ ਝੂਟ
ਪੰਜ ਦੇ ਗੁਰ ਸ਼ਬਦ ਸੁਣੀਦਾ।
ਜਿਹਦਾ ਤੂੰ ਆਧਾਰ ਪਾਲਦਾ ਪਿਆਰ ਆ, ਜੇ ਤਾਂ ਉਹਦੇ ਆਧਾਰ ਤੇ ਰਹਿਣਾ ਤਾਂ ਉਹਦੇ ਨਾਲ ਪਿਆਰ ਪਾ ਲੈ, ਉਹ ਤੇਰੇ ਅੰਦਰ ਹੈ, ਤੇਰੇ ਨਾਲ ਹੋ ਜਾਏਗਾ। ਪਰ ਥੋੜਾ ਜਿਹਾ ਸਫ਼ਰ ਤੈਅ ਕਰਨਾ ਪੈਣਾ। ਜਿਹੜੇ ਇਹ ਇੰਦਰੇ ਬਾਹਰ ਨੂੰ ਦੌੜੇ ਫਿਰਦੇ ਨੇ, ਇਹਨਾਂ ਨੇ ਭੁਲਾ ਦਿੱਤਾ, ਯਾਦ ਨਹੀਂ ਬਾਤ ਰਹਿਣ ਦਿੱਤੀ। ਜਿਹੜਾ ਜੀਵ ਆਤਮਾ ਅੰਦਰ ਅੱਖਾਂ ਦੀ ਮਦਦ ਨਾਲ ਬਾਹਰ ਦੇਖ ਰਿਹਾ, ਕੰਨਾਂ ਦੀ ਮਦਦ ਨਾਲ ਬਾਹਰ ਸੁਣ ਰਿਹਾ, ਨਾਸਕਾਂ ਦੀ ਮਦਦ ਨਾਲ ਸੁਣ ਰਿਹਾ, ਰਸਨਾ ਦੀ ਮਦਦ ਦੇ ਨਾਲ ਟੇਸਟ ਕਰ ਰਿਹਾ, ਸਪਰਸ਼ ਇੰਦਰੀਆਂ ਦੀ ਮਦਦ ਦੇ ਨਾਲ ਸਪਰਸ਼ ਦਾ ਆਨੰਦ ਲੈ ਰਿਹਾ, ਕਹਿੰਦੇ ਭੁੱਲ ਗਿਆ ਹੈ। ਇਹਦੇ ਵਿੱਚ ਪਰਚ ਕੇ ਸਾਰਾ ਜੀਵਨ ਬਰਬਾਦ ਹੋ ਗਿਆ, ਕਿਉਂਕਿ ਇਹਨਾਂ ਦਾ ਕਿਤੇ ਐਂਡ ਨਹੀਂ ਹੈ, ਇਨਫਿਨਿਟੀ ਹੈ, ਸਾਹਸ ਨਹੀਂ। ਜੇ ਕੋਈ ਮੈਂ ਅੱਖਾਂ ਨਾਲ ਦੇਖ ਕੇ ਰੱਜ ਨੂੰ, ਮਹਾਰਾਜ ਕਹਿੰਦੇ ਬਿਲਕੁਲ ਨਹੀਂ ਪਿਆਰਿਆ, ਜਿੰਨਾ ਦੇਖੇਗਾ ਹੋਰ ਜੀ ਕਰੇਗਾ, ਹੋਰ ਦੇਖਾਂ, ਹੋਰ ਸੁਣਾ, ਹੋਰ ਟੇਸਟ ਲਵਾਂ। ਇੱਕ ਰਾਜਾ ਸੀ, ਕਈ ਵਾਰੀ ਐਸੀਆਂ ਬਾਤਾਂ ਆ ਜਾਂਦੀਆਂ, ਫਰਕ ਗੱਲ ਜਲਦੀ ਸਮਝ ਆ ਜਾਂਦੀ। ਉਹਨੂੰ ਕੀ ਆਦਤ ਸੀ ਕਿ ਮੋਰਾਂ ਦੀਆਂ ਜਵਾਨਾਂ ਖਾਂਦਾ ਹੁੰਦਾ ਸੀ, ਮੋਰ ਮਾਰ ਲੈਣਾ, ਉਹਦੇ ਵਾਸਤੇ ਸਪੈਸ਼ਲ ਜੀਭਾਂ ਬਣਾਉਂਦੀਆਂ ਸੀ ਮੋਰਾਂ ਦੀਆਂ, ਉਹਨੇ ਖਾ ਲੈਣਾ, ਇੰਨਾ ਖਾਈ ਜਾਣਾ, ਉਲਟੀ ਆ ਜਾਣੀ, ਡਾਕਟਰਾਂ ਨੇ ਦਵਾਈ ਦੇਣੀ, ਹਾਜ਼ਮੇ ਦੀ ਦਵਾਈ ਦੇਣੀ, ਉਹਨੇ ਫੇਰ ਖਾਣ ਲੱਗ ਜਾਣਾ, ਫੇਰ ਉਲਟੀ ਲੱਗ ਜਾਣੀ। ਉਹ ਖਾਣ ਤੋਂ ਨਹੀਂ ਸੀ ਹਟਦਾ, ਕਿਉਂਕਿ ਜਵਾਨ ਰਸ ਦੇ ਵਿੱਚ ਰੱਜਦੀ ਨਹੀਂ ਸੀ, ਹੋਰ ਰਸ, ਕਾਮ ਭੋਗ ਨੇ ਨਹੀਂ ਬਿੱਤੀ ਰੱਜਦੀ, ਪੈਸਾ ਠਗਾਇਆ ਨਹੀਂ ਆਦਮੀ ਰੱਜਦਾ। ਅੱਗੇ ਹੀ ਅੱਗੇ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀਏ, ਕੋਟ ਜੋਰੇ ਲਾ ਕਰੋਰੇ, ਮਨ ਨਾ ਹੋ ਰਿਹਾ ਪਰੇ ਪਰੇ ਹੀ ਕੋ ਬੁੱਝੀਏ। ਮਹਾਰਾਜ ਕਹਿੰਦੇ ਜੇ ਕੋਈ ਇਹਨਾਂ ਨੂੰ ਲਗਾਉਣਾ ਚਾਹੇ ਨਾ, ਇਹ ਨਹੀਂ ਰੱਜਿਆ ਕਰਦੇ ਤਰ੍ਹਾਂ। ਕਹਿੰਦੇ ਕੰਨ ਨਹੀਂ ਰੱਜਦੇ ਰੋਵਣ ਤੇ ਹਾਸੇ ਸੁਣਦੇ, ਰਸਨਾ ਨਹੀਂ ਰੱਜਦੀ ਰਸਾਂ ਦੇ ਨਾਲ, ਨਵੇਂ ਤੇ ਨਵੇਂ ਰਸ ਚਾਹੁੰਦੀ ਹੈ, ਕੋਈ ਨਹੀਂ ਰੱਜਣਾ ਕੋਈ ਜੀਵਿਆ ਕੂੜੇ ਪ੍ਰਵਾਸ। ਇਹ ਬਾਹਰ ਝਾਕੀ ਜਾਂਦੀ ਹੈ, ਬਾਹਰ ਦੌੜੀ ਫਿਰਦੀ ਆ ਇਹਨਾਂ ਦੀ ਮਦਦ ਦੇ ਨਾਲ। ਅੰਦਰ ਜਾਣ ਦਾ ਜੋ ਰਸਤਾ ਸੀ ਭੁੱਲ ਗਈ, ਇਹ ਕੰਮ ਜੀਵਾਤਮਾ ਹੋਇਆ ਕਿ ਅੰਦਰ ਦੇ ਨਾਲੋਂ ਕਨੈਕਸ਼ਨ ਟੁੱਟ ਗਿਆ, ਉਹਨੇ ਦਰਵਾਜ਼ਾ ਹੀ ਬੰਦ ਕਰ ਲਿਆ। ਪਹਿਲਾਂ ਤਾਂ ਅਸੀਂ ਉਡੀਕਦੇ ਹਾਂ ਨਾ ਵੀ ਹੁਣ ਆਇਆ, 8 ਵਜੇ, 9 ਵਜੇ, 10 ਵਜੇ, 11 ਵਜੇ, ਆਪ ਨੂੰ ਨੀਂਦ ਆਉਣ ਲੱਗ ਗਈ, ਦਰਵਾਜ਼ਾ ਉੜਕ ਲਿਆ, ਗਾੜੀ ਨੀਂਦ ਆਉਣ ਲੱਗੀ, ਭਾਈ ਬੰਦ ਕਰ ਦਿੰਦੇ ਆ, ਉਹ ਦਰਵਾਜ਼ਾ ਬੰਦ ਕਰ ਦਿੱਤਾ, ਚਾਬੀ ਫੜਾ ਤੀ ਵੀ ਤੂੰ ਆ ਤਾਲਾ ਬੰਦ ਕਰ ਲੈ, ਜੇ ਆਊਗਾ ਦੇ ਦੀ ਆਉਂਦਾ, ਪੁੱਤਰ ਆਉਂਦਾ ਆ ਕੇ ਦੇਖਦਾ ਤਾਰਾ ਲੱਗਿਆ ਹੋਇਆ, ਹੁਣ ਚਾਬੀ ਕਿੱਥੋਂ ਲਵੇ। ਜਿਹੜਾ ਬਾਹਰ ਹੈ ਕੋਈ ਚੌਕੀਦਾਰ ਵਗੈਰਾ, ਉਹਦੇ ਕੋਲ ਜਾਂਦਾ ਵੀ ਚਾਬੀ ਤੇਰੇ ਕੋਲ ਹੈ, ਕਹਿੰਦਾ ਹਾਂ ਮੇਰੇ ਕੋਲ ਹੈ, ਮੈਂ ਖੋਲ ਦਿੰਦਾ। ਐਵੇਂ ਜਿਹੇ ਨਹੀਂ ਹੈ ਸਾਡਾ ਵੀ ਹਾਲ ਹੈ, ਸਾਨੂੰ ਅਰਬਾਂ ਖਰਬਾਂ ਇਨਫਿਨਿਟੀ ਅਣਗਿਣਤ ਸਾਲ ਹੋ ਗਏ ਪ੍ਰਭੂ ਨਾਲੋਂ ਵਿਛੜਿਆਂ ਨੂੰ, ਉਹ ਨੇੜੇ ਤੇ ਹੈਗਾ, ਹੈ ਨੇੜੇ ਨਾ ਹੀ ਦੂਰ, ਨਿਜਾਤ ਮੇਰੇ ਆ। ਪਰ ਗੁਰੂ ਮਹਾਰਾਜ ਕਹਿੰਦੇ ਸਭ ਤੋਂ ਨੇੜੇ ਜੇ ਕੋਈ ਚੀਜ਼ ਹੈ ਨਾ ਤੇਰੇ ਤਾਂ ਵਾਹਿਗੁਰੂ ਹੈ, ਪਰ ਹੁਣ ਸਭ ਤੋਂ ਦੂਰ ਵਾਹਿਗੁਰੂ ਹੈ, ਬਾਕੀ ਚੀਜ਼ਾਂ ਸਾਡੇ ਨੇੜੇ ਨੇ। ਉਹ ਕਾਮਣ ਭੁੱਲ ਗਈ, ਭੁੱਲ ਕੇ ਇਹ ਸਰੀਰ ਦੇ ਅੰਦਰ ਦੱਸਦੇ ਨੇ ਕਿ ਖੱਟ ਨੇਮ ਕਰ ਕੋਠੜੀ ਬੰਦ। ਇਹਦੇ ਚ ਛੇ ਤਰੀਕੇ ਕਰਕੇ ਇਸ ਕੋਠੜੀ ਨੂੰ ਬੰਨਣਾ ਗਿਆ। ਲਾਈਫ ਕਰੰਟ ਜਿਹੜੀ ਹੈ ਜਿੱਥੋਂ ਆਦਮੀ ਜਿਉ ਰਿਹਾ ਉਹ ਰੀੜ ਦੀ ਹੱਡੀ ਹੈ, ਉਹ ਰੀੜ ਦੀ ਹੱਡੀ ਦੇ ਵਿੱਚ ਕੁੰਡਲਨੀ ਨਾਮ ਦੀ ਇੱਕ ਸ਼ਕਤੀ ਰੀੜ ਦੀ ਹੱਡੀ ਦੇ ਹੇਠਲੇ ਪਾਸੇ ਮੂਲ ਧਾਰ ਚੱਕਰ ਦੇ ਹੇਠਾਂ ਇੱਕ ਨਾੜੀ ਮੂੰਹ ਦੇ ਉੱਤੇ ਚੜੀ ਹੋਈ ਸੂਖਸ਼ਮ, ਬਹੁਤ ਸੂਖਸ਼ਮ ਨਾੜੀ, ਉਹਦਾ ਮੂੰਹ ਰੋਕੀ ਬੈਠੀ ਹੈ, ਉਹਦੇ ਵਿੱਚ ਕੁੰਡਲਨੀ ਸ਼ਕਤੀ ਹੈ। ਕਹਿੰਦੇ ਉਹਦੇ ਬਾਅਦ ਮੂਲ ਧਾਰ ਚੱਕਰ ਆ ਜਾਂਦਾ, ਉਹਦੇ ਵਿੱਚ ਇੰਨੇ ਕਿਸਮ ਦਾ ਫੁੱਲ ਹੈ, ਇੰਨੇ ਰੰਗ ਨੇ, ਆਹ ਉੱਥੇ ਆਵਾਜ਼ ਹੈ, ਸਾਰੇ ਦਿੱਤੇ ਨੇ। ਸਵੈ ਦੁਆਏ ਆ ਜਾਂਦਾ, ਮਣੀਪੂਰਵਕ ਆ ਜਾਂਦਾ, ਹਿਰਦਾ ਚੱਕਰ ਆ ਜਾਂਦਾ, ਕੰਠ ਚੱਕਰ ਆ ਜਾਂਦਾ, ਤੇ ਛੇਵਾਂ ਜਿਹੜਾ ਹੈ ਉਹ ਆਗਿਆ ਚੱਕਰ ਆ ਜਾਂਦਾ। ਕਹਿੰਦੇ ਇਹ ਨੇਮ ਕਰਕੇ ਬੰਨੀ ਹੋਈ ਹੈ, ਇਹ ਜਦੋਂ ਪ੍ਰਾਣਾ ਦੇ ਬਲ ਨਾਲ ਖੋਲਦਾ ਤੇ ਫਿਰ ਇਹਦੇ ਵਿੱਚ ਐਂਟਰ ਹੁੰਦਾ ਲਾਈਵ ਕਰੰਟ ਦੇ ਵਿੱਚ, ਫਿਰ ਚੜਦਾ ਚੜਦਾ ਅਖੀਰ ਉੱਪਰ ਆਗਿਆ ਚੱਕਰ ਦੇ ਉੱਤੇ ਤ੍ਰੁਟੀ ਆ ਜਾਂਦੀ ਹੈ, ਤ੍ਰੁਟੀ ਦੇ ਉੱਤੇ ਸੰਸਾਰ ਚੱਕਰ ਆ ਜਾਂਦਾ, ਉੱਥੇ ਗਾਂ ਫਿਰ ਗਗਨ ਮੰਦਲ ਹੈ ਜਿੱਥੇ ਗਏ ਸਾਚਾ ਵਾਸਾ ਪੁਰ ਗਗਨ ਅੰਦਰ। ਪਰ ਗੁਰੂ ਮਹਾਰਾਜ ਨੇ ਸਾਨੂੰ ਬੜਾ ਹੀ ਸ਼ਿਕਾਰਾ ਕਰ ਦਿੱਤਾ ਵੀ ਕਲਯੁਗ ਦਾ ਸਮਾਂ ਆ ਗਿਆ, ਇਹ ਪੂਰੀ ਸ਼ਕਤੀ ਨਾ ਹੋਵੇ ਤਾਂ ਇਹ ਆਦਮੀ ਇਹਦੇ ਚੋਂ ਲੰਘ ਨਹੀਂ ਸਕਦਾ। ਫਿਰ ਲੰਘੀਏ ਕਿਵੇਂ? ਕਹਿੰਦੇ ਦੂਜਾ ਰਸਤਾ ਤੁਹਾਨੂੰ ਦੱਸ ਦਿੰਦੇ ਹਾਂ, ਸੁਰਤ ਸ਼ਬਦ ਭਵ ਸਾਗਰ ਤਰੀਏ ਮੁਰਗਾਈ ਮਿੱਠਾ। ਇਹ ਸੁਰਤ ਦੇ ਸ਼ਬਦ ਦੇ ਬਲ ਦੇ ਨਾਲ ਅਸੀਂ ਇਹ ਸਾਗਰ ਤਰ ਸਕਦੇ। ਉਹ ਸੁਰਤ ਸਾਡੀ ਸਾਰੇ ਚੱਕਰਾਂ ਤੋਂ ਲੰਘਦੀ, ਜਿਹਨੂੰ ਸੁਰਤ ਕਾਬੂ ਕਰਨੀ ਆ ਗਈ ਨਾ, ਹੋਸ਼ ਕਾਬੂ ਕਰਨੀ ਆ ਗਈ ਆਪਣੀ, ਹੋਸ਼ ਦੇ ਉੱਤੇ ਆਪ ਪਹਿਰੇਦਾਰ ਹੋ ਗਿਆ ਉਹ ਲੰਘ ਜਾਂਦਾ, ਦੂਆ ਜਿਹਨੂੰ ਹੋਸ਼ ਨੇ ਥੱਲੇ ਰੱਖ ਲਿਆ ਬੇਹੋਸ਼ੀ ਦੇ ਮੰਡਲ ਚ ਰਿਹਾ ਉਹ ਨੀ ਲੰਘਦਾ ਪਿਆ, ਵਾਹਿਗੁਰੂ 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 ਕਰੀ ਗਾ, ਬੇਅੰਤ ਟਾਈਮ ਲੱਗਿਆ ਕਿਉਂਕਿ ਉਹਨੇ ਪੁੱਛਿਆ ਨੀ ਕਿਸੇ ਤੋਰਾ, ਇਸ ਕਰਕੇ ਨਹੀਂ ਪਤਾ ਲੱਗਦਾ। ਸੋ ਮਹਾਰਾਜ ਕਹਿੰਦੇ ਉਹ ਹੈਗਾ ਤੇਰੇ ਅੰਦਰ, ਉਹ ਇਹ ਹੈ ਕਿ ਨੌ ਦਰਵਾਜ਼ੇ ਖੁੱਲੇ ਨੇ, ਇਹ ਬਾਹਰ ਨੂੰ ਖੁੱਲਦੇ ਨੇ। ਕਹਿੰਦੇ ਅੰਦਰ ਨੂੰ ਵੀ ਖੁੱਲਦੇ? ਮਹਾਰਾਜ ਕਹਿੰਦੇ ਬਿਲਕੁਲ ਅੰਦਰ ਨੂੰ ਖੁੱਲਦੇ ਨੇ, ਉਹ ਤਾਂ ਖੁੱਲਦੇ ਆ ਜੇ ਨੌ ਘਰ ਥਾਪੇ ਹੁਕਮ ਲਗਾਏ, ਇਹਨਾਂ ਨੂੰ ਠਾਕ ਦੇਵੇ ਬਾਹਰ ਨਾ ਨੱਠਣੇ। ਫਿਰ ਜਦੋਂ ਇਹ ਦਰਵਾਜ਼ੇ ਮੂੰਦ ਲਈਏ ਦਰਵਾਜ਼ੇ ਤਾਂ ਬਾਜੀ ਵਾਲੇ ਅਨਾਥ ਬਾਜੇ, ਉਹ ਅਨਾਥ ਬਾਜੇ ਜਿਹਨੂੰ ਆਤਮਕ ਸੰਗੀਤ ਕਹਿੰਦੇ ਉਹ ਸੁਣਨਾ ਸ਼ੁਰੂ ਹੋ ਜਾਂਦਾ, ਉਹ ਤਾਂ ਸੁਣ ਹੁੰਦਾ ਜੇ ਬਾਹਰਲੇ ਦਰਵਾਜ਼ੇ ਬੰਦ ਕਰ ਲਏ, ਭਟਕਣਾ ਬੰਦ ਕਰ ਦਿੱਤੀ। ਉਸ ਵੇਲੇ ਮਹਾਰਾਜ ਕਹਿੰਦੇ ਪੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਗਾਏ। ਉਹ ਇਹਦੇ ਅੰਦਰ ਬੈਠਾ ਹੈ, ਜਿਹਨੇ ਇਹਦੇ ਅੰਦਰ ਜੀਵਨ ਕਰੰਟ ਦੇਣੀ ਹੈ। ਜਦ ਤੱਕ ਸੁਰਤੀ ਉਹਦੇ ਨਾਲ ਟੱਚ ਨਹੀਂ ਕਰਦੀ ਬਾਡੀ ਦੇ ਵਿੱਚ ਕਰੰਟ ਨਹੀਂ ਆਉਂਦੀ। ਬਾਜਾਂ ਦੇ ਬੇਅੰਤ ਤੇ ਆ ਜਾਂਦੀ ਆ, ਬੀਬੀ ਜੀ ਦੇ ਪਿਤਾ ਚ ਇੰਨੀ ਕਰੰਟ ਆ ਗਈ ਸੀ, ਉਹ ਭਜਨ ਕਰਨ ਵੇਲੇ ਕਹਿੰਦੇ ਸੀ ਮੇਰੇ ਨਾਲ ਨਾ ਕੋਈ ਵੀ ਲੱਗਿਓ, ਬਾਡੀ ਮੇਰੀ ਚਾਰਜ ਹੋ ਜਾਂਦੀ ਹੈ। ਇੱਕ ਦਿਨ ਚਾਚੀ ਆ ਗਈ ਉਹਨਾਂ ਦੀ, ਕਹਿੰਦੀ ਹੀਰਾ ਸਿੰਘ ਸਾਰਿਆਂ ਦਾ ਨਾਮ ਤੋਰੀ ਜਾਂਦਾ, ਮੇਰਾ ਵੀ ਤੋਰ ਦੇ। ਸਹਿ ਸੁਭਾਅ ਹੱਥ ਰੱਖਦਾ, ਹੱਥ ਕੀ ਰੱਖਣਾ ਸੀ, ਲਿਖਣ ਲੱਗ ਗਈ। ਚੁਬਾਰਾ ਸੀਗਾ, ਚੁਬਾਰੇ ਦੀ ਪਰਲੀ ਕੰਧ ਨਾਲ ਲੱਗ ਗਈ। ਫੇਰ ਮੁੜ ਕੇ ਆਈ ਬਾਪੂ ਜੀ ਹੇਠਾਂ ਨੂੰ, ਪਲੰਗ ਤੇ ਬੈਠੇ ਸੀ ਹੇਠਾਂ ਨੂੰ ਹੋਏ, ਉਹਦੇ ਸਿਰ ਤੇ ਹੱਥ ਰੱਖਤਾ। ਕਹਿੰਦੇ ਚਾਚੀ ਬਹਿ ਜਾ, ਬਹਿ ਗਈ ਉੱਠ। ਥੋੜੀ ਦੇਰ ਬਾਅਦ ਬਾਹਰ ਆਏ ਤਾਂ ਉਹਨਾਂ ਦੇ ਚਾਚੇ ਦੇ ਮੁੰਡੇ ਕਹਿਣ ਲੱਗੇ, ਕਹਿੰਦੇ ਭਾਈ ਬੇਬੇ ਆਈ ਸੀ ਉੱਤੇ? ਕਹਿੰਦੇ ਹਾਂ ਭਾਈ। ਕਹਿੰਦੇ ਕਿੰਨਾ ਕੰਮ ਹੈ ਉੱਤੇ? ਕਹਿੰਦੇ ਕੰਮ ਉਹ ਤਾਂ ਕੱਲ੍ਹ ਨੂੰ ਇਸ ਵੇਲੇ ਉੱਠੇਗੀ, ਉਦੋਂ ਪਹਿਲਾਂ ਨਹੀਂ, ਉਹ ਤਾਂ ਮੁਰਲੀ ਪਈ ਹੈ ਚੱਕ ਲਿਆਂ ਦੀ, ਜੇ ਖਰਾਬ ਹੋ ਗਈ ਅਸੀਂ ਜ਼ਿੰਮੇਵਾਰ ਨਹੀਂ, ਹੁਣ ਤਾਂ ਇਹ ਕੱਲ੍ਹ ਨੂੰ ਇਹ ਉੱਠੇਗੀ। ਉਹ ਕੀ ਹੋਇਆ ਉਹਦੇ ਨਾਲ? ਉਹ ਇੰਨੀ ਕਰੰਟ ਦਿੱਤੀ ਗਈ ਕਿ ਉਹ ਤਾਂ ਸਾਹਵੇ ਨਾ ਹੋਈ, ਕਿਉਂਕਿ ਉਹ ਜਿਉਂਦਾ ਸੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਸਾਡਾ ਜੀਵਨ ਕੋਈ ਜਿਉਂਦਿਆਂ ਦਾ ਤਾਂ ਨਹੀਂ, ਅੱਜ ਤਾਂ ਅੱਧੇ ਮਰੇ ਹੋਏ ਹਾਂ। ਮੁਰਦਿਆਂ ਦਾ ਜੀਵਨ ਹੈ, ਖਾਂਦੇ ਹਾਂ, ਪੀਂਦੇ ਹਾਂ, ਹੰਡਾਉਂਦੇ ਹਾਂ, ਪਹਿਨੇ ਹਾਂ, ਪਰ ਫਿਰ ਵੀ ਸ਼ੁਕਰ ਹੈ ਤੇਰੇ ਦੁਆਲੇ ਸਾਰਾ। ਬਹੁਤ ਸਾਰੇ ਪ੍ਰੇਮੀ ਜਾਂਦੇ ਨੇ, ਕੋਈ ਤਕਰੀਬਨ 80 ਦੇ ਕਰੀਬ ਨੇ, ਅੰਮ੍ਰਿਤ ਵੇਲੇ ਪਹੁੰਚ ਜਾਂਦੇ ਨੇ ਉੱਥੇ। 2 ਘੰਟੇ ਕੋਸ਼ਿਸ਼ ਕਰਦੇ ਆ ਵੀ ਇਹ ਜਿਹੜਾ ਨਾ ਦਿਸਣ ਵਾਲਾ ਰਸਤਾ ਹੈ ਇਹਦਾ ਕੋਈ ਕਦਮ ਪੱਟਿਆ ਜਾਵੇ। ਮਿਹਨਤ ਕਰ ਰਹੇ ਨੇ, ਠੀਕ ਹੈ, ਇਹ ਕੋਈ ਟਾਈਮ ਫੈਕਟਰ ਨਹੀਂ ਇਹਦੇ ਵਿੱਚ ਵੀ ਇੰਨੇ ਦਿਨ ਤੋਂ ਬਾਅਦ ਆ ਹੋਜੂ। ਇਹ ਸੰਸਕਾਰਾਂ ਦਾ ਹਿਸਾਬ ਹੈ, ਕਿਹਦਾ ਮਨ ਕਦ ਟਿਕਦਾ, ਕਦ ਅੰਦਰ ਐਂਟਰ ਹੁੰਦਾ, ਉਹਦੇ ਆਲੇ ਦੁਆਲੇ ਦੇ ਵਾਤਾਵਰਨ ਤੇ ਉਹਦੀ ਪਿਛਲੀਆਂ ਕਮਾਈਆਂ ਨਾਲ ਸੰਬੰਧ ਰੱਖਣ ਵਾਲੀ ਚੀਜ਼ ਹੈ। ਉਹ ਜਾਂਦੇ ਨੇ 2 ਘੰਟੇ ਸਿਮਰਨ ਕਰਦੇ ਨੇ। ਵੈਸੇ ਸਿਮਰਨ 3 ਵਜੇ ਸ਼ੁਰੂ ਹੋ ਜਾਂਦਾ, ਠੀਕ, ਇੱਥੇ ਵੀ ਹੋ ਜਾਂਦਾ, ਅਮਰੀਕਾ 'ਚ ਵੀ ਹੋ ਜਾਂਦਾ, ਇੰਗਲੈਂਡ 'ਚ ਵੀ ਹੋ ਗਿਆ, ਪੌਂਡੇ ਸਾਹਿਬ ਹੋ ਗਿਆ, ਹੋਰ ਸ਼ਹਿਰਾਂ 'ਚ ਸਾਰੇ ਸ਼ੁਰੂ ਹੋ ਗਿਆ। ਇੱਕ ਨੇ ਮੈਨੂੰ ਟੈਲੀਫੋਨ ਕਰਿਆ ਵੀ ਅਸੀਂ ਨਾਮ ਸਿਮਰਨ ਦਾ ਕੈਂਪ ਲਾ ਰਹੇ ਹਾਂ 15 ਦਿਨ ਦਾ। ਮੈਂ ਤੁਹਾਨੂੰ ਨਾਮ ਸਿਮਰਨ ਦੀ ਜਾਂਚ ਕਿਹਨੇ ਦੱਸੀ ਹੈ? ਕਹਿੰਦਾ ਤੁਸੀਂ। ਮੈਂ ਉਹ ਕਿਵੇਂ? ਕਹਿੰਦੇ ਸਾਡੇ ਕੋਲ ਤੁਹਾਡੀ ਟੇਪ ਹੈ। ਕਹਿੰਦੇ ਅਸੀਂ ਨਾਲ ਅਖੰਡ ਪਾਠ ਕਰਨੇ ਨੇ, ਨਾਲ ਅਸੀਂ ਉਹ ਕਰਨਾ। ਅੱਜ ਮੈਂ ਸਤਨਾਮ ਸਿੰਘ ਨੂੰ ਪੁੱਛਿਆ, ਉਹ ਕਹਿੰਦਾ ਹਾਂਜੀ ਮੇਰੇ ਕੋਲ ਵੀ ਆਏ ਸੀ, ਉਹ ਕਾਫੀ ਪ੍ਰੇਮੀ ਨੇ 10-15। ਉਹ ਕਹਿੰਦੇ ਵੀ ਆਪਾਂ ਨਾਮ ਸਿਮਰਨ ਕਰੀਏ ਤਗੜੇ ਹੋ ਕੇ। ਮੈਂ ਉਹ ਕਰਨਗੇ ਕਿਵੇਂ? ਕਹਿੰਦੇ ਉਹ ਟੇਪ ਹੈ ਉਹਨਾਂ ਕੋਲ ਤੁਹਾਡੀ, ਠੀਕ ਹੈ, ਮਿਹਨਤ ਤਾਂ ਕਰਨੀ ਸ਼ੁਰੂ ਹੋ ਗਈ ਨਾ, ਉਹ ਟੇਪ ਨੇ ਹਰ ਥਾਂ ਦੇ ਉੱਤੇ ਮਿਹਨਤ ਕਰਾਉਣੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਦੇ ਨਾਲ 3 ਤੋਂ 4 ਤੱਕ ਉਹ ਟੇਪ ਚੱਲਦੀ ਹੈ। ਉਹਦੇ ਵਿੱਚ ਸ਼ਬਦ ਗੂੰਜਦਾ, ਸਾਡੀ ਸੁਰਤ ਫੜਨ ਦਾ ਯਤਨ ਕਰਦੀ ਹੈ ਉਹ ਸ਼ਬਦ। ਲੇਕਿਨ ਉਹਦੀ ਮਦਦ ਵਾਸਤੇ ਇਹ ਹੈ ਵੀ 10 ਮਿੰਟ ਤੋਂ ਬਾਅਦ ਜਦੇ ਫੇਰ ਬੋਲ ਪੈਂਦੀ ਹੈ, ਫੇਰ 10 ਮਿੰਟ ਬਾਅਦ ਬੋਲ ਪੈਂਦੀ ਹੈ, ਤਾਂ ਕਿ ਦਿਮ ਨਾ ਹੋ ਜਾਵੇ ਬਾਅਦ। ਉਹ ਜਦੋਂ ਇਹ ਮਿਹਨਤ ਕਰਨਗੇ, ਕੰਸੈਂਟਰੇਸ਼ਨ ਦਾ ਪੀਰੀਅਡ ਵੱਧਦਾ ਚਲਿਆ ਜਾਏਗਾ। ਜਦੋਂ ਕੰਸੈਂਟਰੇਸ਼ਨ ਵੱਧ ਗਈ ਉਹ ਸਮਾਧੀ ਕਰਾਉਂਦੀ ਹੈ। ਜੇ 30 ਮਿੰਟ ਮਨ ਟਿਕ ਜਾਵੇ ਨਾ, ਉਹਨੂੰ ਸਮਾਧੀ ਕਹਿੰਦੇ। 3 ਘੰਟੇ ਤੱਕ ਟਿਕ ਜਾਵੇ ਉਹ ਵੱਡੀ ਸਮਾਧੀ ਹੈ। ਉਹਦੇ ਬਾਅਦ ਜਦੋਂ ਨਾਮ ਅੰਦਰ ਤੇ ਬਾਹਰ ਪ੍ਰਗਟ ਹੋ ਜਾਵੇ, ਫਿਰ ਸਹਿਜ ਸਮਾਧ ਲੱਗਿਆ ਕਰਦੀ ਹੈ। ਸਹਿਜ ਸਮਾਧ ਲੱਗੀ ਲੇਵੰਤਰ ਸੋਰਾ ਸੋਈ ਜਾਂਦਾ। ਸੋ ਇਸ ਤਰ੍ਹਾਂ ਉਹ ਜੀਵਨ ਕਰੰਟ ਹੋਇਆ ਕਰਦੀ ਹੈ ਸਾਹ ਸਹਿਜ। ਉਹਦਾ ਸਾਨੂੰ ਨਹੀਂ ਭੇਤ, ਗੁਰੂ ਮਹਾਰਾਜ ਤੋਂ ਪੜ੍ਹਦੇ ਅਸੀਂ ਹਾਂ, ਕਥਾ ਵੀ ਅਸੀਂ ਕਰਦੇ ਹਾਂ, ਅੱਖਰ ਵੀ ਸਾਡੇ ਕੋਲ ਬੜੇ ਫਸਟ ਕਲਾਸ ਨੇ। ਮਹਾਰਾਜ ਕਹਿੰਦੇ ਕੀ ਕਰੋਗੇ, ਤਾਂ ਮੁਰਦਾ ਮੁਰਦਿਆਂ ਨੂੰ ਸੁਣਾ ਰਿਹਾ। ਉਹਦੇ ਬੋਲ ਚ ਕਸ਼ਿਸ਼ ਨਹੀਂ ਹੈ, ਸ਼ਕਤੀ ਨਹੀਂ ਹੈ, ਸਮਰੱਥਾ ਨਹੀਂ ਹੈ, ਕੀ ਕਰੂਗਾ ਸੁਣਾ ਕੇ? ਆਪ ਸੁੱਤਾ ਪਿਆ, ਦੂਜਿਆਂ ਨੂੰ ਕਿਵੇਂ ਜਗਾ ਦੂ? ਸੁੱਤਾ ਪਿਆ ਬੰਦਾ ਜਾਗਦਾ ਹੀ ਜਗਾਉਂਦਾ। ਸੋ ਇਸ ਤਰ੍ਹਾਂ ਦੇ ਨਾਲ ਸਾਹਿਬ ਜੀ ਨੌਵਾਂ ਘਰਾਂ ਚ ਭੁੱਲਣ ਕਰਕੇ ਅਸੀਂ ਉੱਤੇ ਚੜ੍ਹਦੇ ਨੀ। ਮਹਾਰਾਜ ਕਹਿੰਦੇ 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤਰ ਚੀਜ਼ਾਂ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਚਲੀ ਜਾ। ਮਿਹਨਤ ਕਰੋ, ਗੁਰੂ ਦੇ ਸ਼ਬਦ ਦਾ ਜਾਪ ਕਰੋ। 1 ਸਾਲ ਹੁੰਦਾ, 2 ਸਾਲ ਹੁੰਦਾ, 10 ਸਾਲ ਹੁੰਦਾ, ਸ਼ਬਦ ਦੀ ਸ਼ਕਤੀ ਤੁਹਾਡੀ ਸੰਗਤ ਨੇ ਸਾਰੀ ਨੇ ਦੇਖੀ ਹੋਈ ਹੈ। ਬਿਮਾਰ ਆਉਂਦੇ ਆ, ਮੈਂ ਕਹਿੰਦਾ ਤੂੰ 1250 ਪਾਠ ਕਰ ਜਾਂਦੀ ਸਾਲ, ਉਹ ਰਿਆਜ਼ਾ ਜੀ ਹੋ ਜਾਂਦਾ। ਉਹ ਸ਼ਕਤੀ ਕਾਹਦੀ ਹੈ? ਬਾਬਾ ਜੀ ਦੀ ਸ਼ਕਤੀ ਨਹੀਂ, ਉਹ ਤਾਂ ਸ਼ਬਦ ਦੀ ਸ਼ਕਤੀ ਹੈ। ਕਿਸੇ ਨੂੰ ਮੈਂ ਕਹਿ ਦਿੰਦਾ ਵੀ 2500 ਪਾਠ ਕਰ। ਅੱਜ ਕਮਲੇ ਸਿੰਘ ਬੈਠਾ ਤਰਨਜੀਤ, ਪੜ੍ਹ ਕੇ ਹਟਿਆ, ਕਹਿੰਦਾ ਬਾਬਾ ਜੀ ਨੌਕਰੀ ਨਹੀਂ ਮਿਲਦੀ, ਮੈਂ 6 ਮਹੀਨੇ ਸੇਵਾ ਕਰ, 10,000 ਜਪਤੀ ਸੌ ਦਾ ਪਾਠ ਕਰ। ਉਹ ਜਿੱਦਣ 10,000 ਪਾਠ ਇਹਦਾ ਪੂਰਾ ਹੋ ਗਿਆ, ਮੈਂ ਹੈਰਾਨ ਹੋ ਗਿਆ, ਚਿੱਠੀ ਲਈ ਫਿਰੇ। ਮੈਂ ਕੀ ਹੈ? ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ, ਪਰ ਮਿਲ ਵੀ ਇੱਥੇ ਗਏ। ਸੇਵਾ ਕਰਨ ਦਾ ਵਿਚਾਰੇ ਨੂੰ ਪਤਾ ਨਾ, ਉਹ ਅਵਤਾਰ ਸਰ ਨੱਕੇ ਛੱਡਣ ਭੇਜਤਾ ਰੇਟੇ ਦੇ ਖੇਤ, ਮੈਂ ਚਲਿਆ ਗਿਆ। ਉਹ ਸਾਰੇ ਪਾਣੀਓ ਪਾਣੀ ਫਿਰੇ। ਮੈਂ ਕਾਕਾ ਤੈਨੂੰ ਕਿਹਨੇ ਲਾਤਾ? ਕਹਿੰਦਾ ਜੀ ਉਹਨਾਂ ਨੇ ਕਿਹਾ ਵੀ ਪਾਣੀ ਲਾਵਾ, ਤੂੰ ਤਾਂ ਪੈਰ ਵੱਢ ਲੇਗਾ ਆਪਣਾ ਆਪੇ ਹੀ ਕਹੀ ਨਾ। ਇਹ ਮਿਹਨਤ ਬਣਦੀ ਹੈ ਸਾਧਨ ਦੀ ਚੀਜ਼। ਜੇ ਜਪਜੀ ਸਾਹਿਬ ਦੇ ਪਾਠਾਂ 'ਚ ਸ਼ਕਤੀ ਹੈ, ਫਿਰ ਜਿਹੜਾ ਤੁਸੀਂ ਮੰਤਰ ਜਪਦੇ ਹੋ ਨਾ, ਉਹ ਕਿੰਨਾ ਮਹਾਨ ਹੈ। ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਵਿੰਦ ਤੋਂ ਹੋ ਕੇ 5 ਪਿਆਰਿਆਂ ਦੇ ਰਾਹੀਂ ਸਾਡੇ ਅੰਦਰ ਗਿਆ ਹੋਇਆ। ਉਹ ਐਵੇਂ ਨਹੀਂ ਹੁੰਦਾ, ਉਹਦੇ ਵਿੱਚ ਸ਼ਕਤੀ ਪ੍ਰਵੇਸ਼ ਕਰਦੀ ਹੈ ਆਦਮੀ ਦੇ। ਬਾਪੂ ਜੀ ਅੰਮ੍ਰਿਤ ਛਕਾ ਰਹੇ ਸੀ, ਭਾਈ ਰਣਜੀਤ ਸਿੰਘ ਜੀ ਲਿਖਦੇ ਨੇ, ਉਹ ਬਾਪੂ ਜੀ ਨੇ ਇੱਕ ਬੱਚੇ ਦੇ ਜਦ ਨੇਤਰਾਂ 'ਚ ਪਾਇਆ, ਉਹ 5ਵੀਂ ਵਾਰੀ ਪਾਇਆ, ਉਹ ਪੂਰੇ ਜਲਾਲ ਨਾਲ ਭਾਤਾ, ਬੇਹੋਸ਼ ਹੋ ਗਿਆ ਬੱਚਾ ਉੱਥੇ। ਕਹਿੰਦੇ ਕੀ ਹੋ ਗਿਆ ਹੁਣ? ਇਹ ਤਾਂ ਕਹਿੰਦੇ ਚੜ ਗਿਆ ਉੱਪਰ। ਕੀ ਹੋਏਗਾ? ਕਹਿੰਦੇ ਹੁਣ 56 ਘੰਟੇ ਇਹਦੀ ਸੁਰਤ ਥੱਲੇ ਹੀ ਨਹੀਂ ਆਉਣੀ। ਅਖੰਡ ਪਾਠ ਅਸੀਂ ਸ਼ੁਰੂ ਕਰਨਾ ਸੀ, ਉਸ ਬੱਚੇ ਨੂੰ ਚੁੱਕ ਕੇ ਇੱਕ ਸਾਈਡ ਤੇ ਬਿਠਾ ਤਾ ਗੁਰੂ ਗ੍ਰੰਥ ਸਾਹਿਬ ਦੇ ਨੇੜੇ। ਜਦੋਂ 48 ਘੰਟੇ ਹੋ ਗਏ ਤੇ 8 ਘੰਟੇ ਕੀਰਤਨ ਕਰਦਿਆਂ ਨੂੰ ਹੋ ਗਏ ਤਾਂ ਉਹ ਬੱਚਾ ਹਿੱਲਿਆ। ਬਾਪੂ ਜੀ ਵੀ ਸੀਗੇ, ਇਕਦਮ ਉੱਠ ਕੇ ਆਏ, ਕਹਿੰਦੇ ਭਾਈ ਸਾਹਿਬ ਇਹਦੀ ਜਿਹੜੀ ਸੁਰਤ ਹੈ ਨਾ ਦਰਗਾਹ ਦੇ ਵਿੱਚ ਖੜੀ ਮੇਲ ਮੰਗ ਰਹੀ ਹੈ, ਤੁਸੀਂ ਲਾਵਾਂ ਦਾ ਕੀਰਤਨ ਕਰ ਲਓ। ਲਾਵਾਂ ਦਾ ਕੀਰਤਨ ਤਾਂ ਉਸ ਵਾਸਤੇ ਹੈ, ਅਸੀਂ ਵਿਆਹ ਵੂਹ ਦੇ ਕੰਮ ਵੀ ਚਲਾ ਲੈਂਦੇ ਹਾਂ ਉਹਦੇ ਨਾਲ। ਉਹ ਤਾਂ ਚਾਰ ਅਵਸਥਾ ਨੇ ਜਿਗਿਆਸੂ ਦੀਆਂ, ਵਾਹਿਗੁਰੂ ਨੂੰ ਮਿਲਣ ਦੇ ਵਾਸਤੇ ਕਿਹੜੀ ਕਿਹੜੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ। ਉਹਦੇ ਬਾਅਦ ਭਾਈ ਸਾਹਿਬ ਦੇਖਦੇ ਹਾਂ, ਕਹਿੰਦੇ ਉਹ ਬੈਲੈਂਸ ਛੱਡ ਗਿਆ, ਤੈਰਨ ਲੱਗ ਗਿਆ ਸੰਗਤ ਤੇ ਜਿਵੇਂ ਮੱਛੀ ਪਾਣੀ ਚ ਤੈਰਦੀ ਆ। ਸਾਡੇ ਉੱਪਰ ਦੀ ਕਹਿੰਦੇ ਲੰਘ ਕੇ ਬਾਜੇ ਦੇ ਸਾਹਮਣੇ ਜਾ ਕੇ ਪੈ ਗਿਆ ਗੁਰੂ ਗ੍ਰੰਥ ਸਾਹਿਬ। ਜਦੋਂ ਸਮਾਪਤੀ ਹੋਈ ਉਹਦੇ ਬਾਅਦ ਉਹਦਾ ਪੈਰ ਬੈਲੈਂਸ ਖਤਮ ਹੋ ਗਿਆ, ਉਹਦੀ ਜਿਹੜੀ ਗ੍ਰੈਵਿਟੀ ਦੀ ਸ਼ਕਤੀ ਸੀ ਉਹ ਅਜੇ ਸਰੀਰ ਚ ਵਾਪਸ ਨਹੀਂ ਸੀ ਆਈ। ਨਾਮ ਕਰੰਟ ਨੇ ਸਰੀਰ ਨਾਲੋਂ ਕਨੈਕਸ਼ਨ ਤੋੜਤਾ, ਉਹ ਪੈਰ ਨਾਲ ਲੱਗੇ ਉਹਦਾ ਧਰਤੀ ਦੇ ਉੱਤੇ। ਇਹ ਹਾਲਤਾਂ ਨੇ ਸਾਥ ਜੀ, ਨਾਮ ਕੋਈ ਐਵੇਂ ਚੀਜ਼ ਨਹੀਂ, ਮੁਰਦਾ ਚੀਜ਼ ਨਹੀਂ ਵੀ ਐਵੇਂ ਵੈਰੂ 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 ਕਰੀ ਜਾਓ। ਜਿਹੜਾ ਮਿਹਨਤ ਕਰਦਾ ਪਹਿਲਾਂ ਤਾਂ ਇਹ ਜਨਮਾਂ ਜਨਮਾਤਰਾਂ ਦੇ ਪਾਪਾਂ ਨੂੰ ਕੱਟਣਾ ਸ਼ੁਰੂ ਕਰਦਾ। ਕਿੰਨੇ ਪਾਪ ਨੇ ਜੇ ਅਸੀਂ ਕਹੀਏ ਵੀ 10 ਕਰੋੜ ਜਨਮ ਹੋ ਗਏ ਤੈਨੂੰ, ਇਹ ਬਿਲਕੁਲ ਗਲਤ ਹੈ। ਮਹਾਰਾਜ ਕਹਿੰਦੇ ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਨਿਰਾਸ਼। ਲੇਖਾ ਹੋਏ ਨਹੀਂ ਸਕਦਾ, ਖਬਰਾਂ ਕਦ ਸ਼ੁਰੂ ਹੋਇਆ, ਇਹਨੂੰ ਕਿੰਨੇ ਖਰਬ ਸਾਲ ਹੋ ਗਏ। ਖਰਬ ਕਹਿੰਦੇ ਆ, ਮਹਾਰਾਜ ਕਹਿੰਦੇ ਵੀ ਬਲਾਸ ਹੋ ਜਾਣਾ, ਨੋ ਟਾਕ, ਇਹ ਇਨਫਿਨਿਟੀ ਹੈ। ਉਹ ਸੰਸਕਾਰਾਂ ਨੂੰ ਕੱਟ ਕੱਟ ਕੇ ਨਾਮ ਨੇ ਸਰੀਰ ਵਿੱਚ ਪ੍ਰਗਟ ਹੋਣਾ। ਜਦੋਂ ਉਹ ਪ੍ਰਗਟ ਹੋ ਗਿਆ ਉਸ ਵੇਲੇ ਜਿਹੜੇ ਪ੍ਰਾਣ ਨੇ ਉਹ ਆਧਾਰ ਦੇ, ਉਹ ਨਾਮ ਦੇ ਆਧਾਰ ਤੇ ਹੋ ਜਾਂਦੇ ਨੇ। ਉਸ ਅਵਸਥਾ ਦਾ ਲਖਾਇਕ ਹੈ ਜਿਹੜਾ ਆਪਾਂ ਸ਼ਬਦ ਪੜ੍ਹੇ, ਮੇਰੇ ਪ੍ਰਾਣ ਨੂੰ ਆਧਾਰ ਹੈ ਪ੍ਰਭ ਜੀ, ਨਮਸਕਾਰ ਡੰਡੌਤ ਬੰਧਨ ਅਣਕ ਵਾਰ ਜਾਣ ਵਾਰ ਹੈ। ਹੁਣ ਬਲਿਹਾਰ 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 ਹੋਈ ਜਾਂਦੀ ਹੈ ਅੰਦਰ। ਉਠਤ ਬੈਠਤ ਸੋਵਤ ਜਾਗਤ, ਚਾਰ ਅਵਸਥਾ ਮਹਾਰਾਜ ਨੇ ਦੱਸ ਦਿੱਤੀ। ਉੱਠਦਾ ਵਾਹਿਗੁਰੂ ਕਹਿ ਸਕਦਾ, ਬੈਠਿਆ ਹੋਇਆ ਵੀ ਵਾਹਿਗੁਰੂ ਵਾਹਿਗੁਰੂ ਕਹਿ ਸਕਦਾ, ਜਾਗਦਾ ਹੋਇਆ ਵੀ ਵਾਹਿਗੁਰੂ ਵਾਹਿਗੁਰੂ ਕਹਿ ਸਕਦਾ। ਇਹ ਤਾਂ ਸੋਵਤ ਆ ਗਿਆ, ਸੋਵਤ ਤਾਂ ਸਾਡੇ ਬਸ ਤੋਂ ਬਾਹਰਲੀ ਬਾਤ ਹੋ ਗਈ, ਕਿਉਂਕਿ ਆਦਮੀ ਦੋ ਅਵਸਥਾ ਚ ਸੌਂਦਾ, ਇੱਕ ਤਾਂ ਹੁੰਦੀ ਹੈ ਘੂਕ ਨੀਂਦ, ਇੱਕ ਹੋਇਆ ਕਰਦੀ ਹੈ ਸੁਪਨ ਅਵਸਥਾ। ਨਾ ਸੁਪਨ ਅਵਸਥਾ ਚ ਆਪਣਾ ਆਪਦਾ ਧਿਆਨ ਹੈ, ਨਾ ਸੁਖੋਪਤ ਵਿੱਚ ਆਪਣਾ ਧਿਆਨ ਹੈ। ਬੜਾ ਮੁਸ਼ਕਲ ਹੈ, ਕੋਈ ਜਾਣਦਾ ਵੀ ਮੈਂ ਕੌਣ ਹਾਂ, ਸੁੱਤੇ ਪਏ ਕਿਸੇ ਨੂੰ ਪਤਾ ਵੀ ਮੈਂ ਕੌਣ ਹਾਂ। ਮਹਾਰਾਜ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਅਛਤ ਰਾਜ ਬਿਸ਼ਰ ਦੁੱਖ ਪਾਇਆ ਸੋਗਤ ਪਈ ਹਮਾਰੀ। ਸਿੰਘਾਸਨ ਤੇ ਨੀਂਦ ਆ ਗਈ। ਦੋ ਤਿੰਨ ਰਾਜਿਆਂ ਦੀ ਐਸੀ ਕਥਾ ਆਉਂਦੀ ਹੈ, ਚਲੋ ਇੱਕੋ ਸਿਮਿਲੈਰਿਟੀ ਹੈ, ਬਾਤ ਸਮਝਾਉਣ ਵਾਸਤੇ ਹੈ ਸਾਰੀ ਗੱਲ। ਉਹਦਾ ਰਾਜ ਖੋਲਿਆ, ਬੇਇੱਜ਼ਤ ਕਰਕੇ ਕੱਢਤਾ, ਧੁੱਪ ਦੇ ਵਿੱਚ ਤੁਰਿਆ ਜਾਂਦਾ, ਉਹ ਰੋ ਰਿਹਾ ਉੱਚੀ ਉੱਚੀ, ਇੱਟਾਂ ਬੱਟੇ ਪੈ ਰਹੇ, ਭੁੱਖ ਦਾ ਦੁੱਖ ਸਹਿਆ ਨਹੀਂ ਜਾਂਦਾ। ਅੱਗੇ ਜਾ ਕੇ ਜਿੱਥੇ ਲੰਗਰ ਚੱਲ ਰਿਹਾ, ਉਹ ਕਹਿੰਦੇ ਭਾਈ ਖਿਚੜੀ ਗਰਮ ਹੈ, ਤੂੰ ਕੋਈ ਬਰਤਨ ਲਿਆ, ਮੰਗਦਾ ਫਿਰਦਾ, ਕੌਡੀ ਤੋਂ ਵੱਧ ਕੋਈ ਦਾਨ ਨਹੀਂ ਉਸਨੂੰ ਦੇ ਰਿਹਾ, 19 ਕੌਡੀਆਂ ਕਰਕੇ ਕਸੋਰਾ ਲਿਆ, ਜਦ ਖਾਣ ਲੱਗਿਆ ਸਾਨ ਭਿੜ ਗਏ, ਉਹਦੇ ਹੱਥੋਂ ਟੁੱਟ ਗਿਆ। ਉਹਨੇ ਮਾਰੀ ਚੀਕ, ਚੀਕ ਦੇ ਬਲ ਨਾਲ ਜਾਗ ਆ ਚਲਾ ਹੈ, ਮੈਂ ਤਾਂ ਸਿੰਘਾਸਨ ਤੇ ਹਾਂ। ਉਹ ਵਸਦਾ ਹੈ ਜਿਹਦੇ ਦੋ ਵਸਦਾ ਸਾਨੂੰ ਨਹੀਂ ਪਤਾ, ਤੁਸੀਂ 10 ਲੱਖ ਰੁਪਈਆ ਸਰਾਣੇ ਰੱਖ ਲਓ ਵੀ ਰਾਤ ਨੂੰ ਕਿਤੇ ਕੋਈ ਚੋਰ ਚਕਾਰ ਨਾ ਆ ਜਾਵੇ। ਸੁਪਨੇ ਦੇ ਵਿੱਚ ਪਿਆਸ ਲੱਗਿਆ ਜੀ, ਉਹ ਕਹਿੰਦੇ ਜੀ ਇੱਕ ਆਨਾ ਦਿਓ, 10 ਪੈਸੇ ਦਿਓ, ਚਲੋ ਅੱਜ ਕੱਲ੍ਹ ਦੇ ਹਿਸਾਬ ਨਾਲ ਰੁਪਈਆ ਦੇ ਭਾਈ ਤਾਂ ਪਾਣੀ ਦਿਓ। ਹੁਣ ਉਹ ਰੁਪਈਆ ਨਹੀਂ ਉਹਨੂੰ ਲੱਭਦਾ ਕਿਤੋਂ, ਵੀ ਟੋਲਦਾ ਫਿਰਦਾ, ਉਹਨੂੰ ਤਾਂ ਨਹੀਂ ਯਾਦ ਵੀ ਮੇਰੇ ਸਰਾਣੇ ਥੱਲੇ 10 ਲੱਖ ਦਾ ਪਿਆ। ਉਹ ਭੁੱਲ ਜਾਂਦਾ ਹੁਣ ਮਹਾਰਾਜ ਕਹਿੰਦੇ ਵੀ ਇਹ ਅਵਸਥਾ ਇਹ ਹੈ ਕਿ ਅਸੀਂ ਸੁੱਤੇ ਵੀ ਇਹ ਮਨ ਤੁਝੇ ਚਿਤਾਰ ਹੈ। ਸੌਣ ਵਾਲੀ ਅਵਸਥਾ ਕੀ, ਕੋਈ ਕਵਿਤਾ ਦਾ ਅੱਖਰ ਪੂਰਾ ਕਰਨ ਵਾਸਤੇ ਕਿਹਾ ਜਾਂ ਕੋਈ ਰਿਐਲਿਟੀ ਹੈ? ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਕੋਈ ਚੀਜ਼ ਅਸੀਂ ਉਹ ਨਹੀਂ ਬੋਲੀ ਜਿਹੜੀ ਸੱਤ ਨਾ ਹੋਵੇ, ਅਰ ਸਾਡੇ ਵੱਲੋਂ ਹੈ ਨਹੀਂ, ਇਹ ਵਾਹਿਗੁਰੂ ਵੱਲੋਂ ਆਈ ਹੋਈ ਹੈ, ਅਨੇਕ ਭਾਵ ਦੇ ਨਾਲ ਆਈ ਹੋਈ ਹੈ, ਕਿਤੇ ਜਗਿਆਸੂ ਬਣ ਕੇ ਆਈ ਹੋਈ ਹੈ, ਕਿਤੇ ਵਿਰਿਆਨ ਬਣ ਕੇ ਆਈ ਹੋਈ ਹੈ, ਕਿਤੇ ਪਤੀਵਰਤਾ ਇਸਤਰੀ ਦੇ ਵਾਸਤੇ ਆਈ ਹੋਈ ਹੈ, ਕਿਤੇ ਕਿਸੇ ਤਰ੍ਹਾਂ ਨਾਲ, ਕਿਤੇ ਭਗਤਾਂ ਦੇ ਵਾਸਤੇ, ਕਿਤੇ ਦੰਡ ਦੇਣ ਵਾਸਤੇ, ਦੰਡ ਰੂਪ ਦੇ ਵਿੱਚ ਹੈ ਮਨਮੁੱਖਾਂ ਨੂੰ, ਪਾਪ ਕਰਨ ਵਾਲਿਆਂ ਨੂੰ। ਉਹ ਬਾਣੀ ਦੇ ਵਿੱਚ ਹੁਣ ਆ ਗਿਆ ਵੀ ਸੋਗਤ, ਹੁਣ ਇਹ ਰਿਐਲਿਟੀ ਹੈ ਵੀ ਸੋਗਤ ਤਾਂ ਮਹਾਰਾਜ ਨੇ, ਨਹੀਂ ਤਾਂ ਵੀ ਜ਼ਰੂਰ ਕੋਈ ਐਸੀ ਅਵਸਥਾ ਹੈ ਜਿੱਥੇ ਸੁੱਤਾ ਪਿਆ ਵੀ ਬੰਦਾ ਪਰਮੇਸ਼ਰ ਨੂੰ ਚਿਤਾਰਦਾ। ਇਹ ਅੱਖਰ ਪੂਰਾ ਤਾਂ ਨਹੀਂ ਕਰਿਆ ਵੀ ਲਾਈਨ ਪੂਰਾ ਕਰਨ ਵਾਸਤੇ ਅੱਖਰ ਲਏ, ਤਾਂ ਅੱਜ ਕੱਲ੍ਹ ਦੇ ਸਾਡੇ ਗਿਆਨੀ ਤਾਂ ਕਹਿ ਦਿੰਦੇ ਨੇ ਵੀ ਮਹਾਰਾਜ ਨੇ ਵਜਨ ਪੂਰਾ ਕਰਨ ਵਾਸਤੇ ਸੋਗਤ ਵੀ ਲਿਖਤਾ ਵੀ ਇਹ ਸੱਤ ਨਹੀਂ ਹੈ, ਇਹ ਉਹਨਾਂ ਦਾ ਖਿਆਲ ਹੈ। ਲੇਕਿਨ ਮਹਾਂਪੁਰਸ਼ਾਂ ਨੂੰ ਇਸ ਗੱਲ ਦਾ ਅਨੁਭਵ ਹੈ, ਉਹ ਕੀ ਅਨੁਭਵ ਹੈ? ਉਹ ਕਹਿੰਦੇ ਉਹਨਾਂ ਨੂੰ ਨੀਂਦ ਨਹੀਂ ਆਇਆ ਕਰਦੀ ਜਿਹੜੀ ਸੰਸਾਰ ਨੂੰ ਆਇਆ ਕਰਦੀ ਹੈ, ਉਹਨਾਂ ਦੀ ਨੀਂਦ ਸੰਸਾਰ ਨਾਲੋਂ ਵੱਖਰੀ ਹੈ। ਉਹ ਜਿਹੜੇ ਨੇ ਉਹ ਜਾਗਦੇ ਨੇ ਐ ਵੱਲੋਂ, ਨੀਂਦ ਨਾ ਸੋਵੇ ਨਿਤ
ਸਾਰਾ
ਅੱਖਰ ਆ ਗਿਆ ਨਾ, ਉਠਤ ਬੈਠਤ ਸੋਵਤ ਜਾਗਤ, ਇਹ ਮੰਤਰ ਜਿਹਾ ਚਿਤਾਰ ਹੈ ਵੀ ਸੋਵਤ ਦੋ ਕੋਈ ਹੋਰ ਵੀ ਮਤਲਬ ਹੈ ਮਹਾਰਾਜ ਕਹਿੰਦੇ ਹਾਂ ਇੱਕ ਐਸੀ ਅਵਸਥਾ ਹੈ ਜਿੱਥੇ ਦਿਨੇ ਵੀ ਜਾਗਦਾ ਰਾਤ ਵੀ ਜਾਗਦਾ ਤੇ ਨੀਂਦ ਨਾਲ ਸੌਂਦਾ ਨੀ, ਉਹਨੂੰ ਨੀਂਦ ਨੀ ਆਉਂਦੀ, ਨਾ ਤਾਂ ਤਿੰਨਾਂ ਗੁਣਾਂ ਦੀ ਨੀਂਦ ਆਉਂਦੀ ਹੈ, ਰਜੋ ਗੁਣ ਤਮੋ ਗੁਣ ਸਤੋ ਗੁਣ ਤੇਈ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿੰਦਾ, ਨਾ ਸਰੀਰਕ ਨੀਂਦ ਆਉਂਦੀ ਆ। ਹੁਣ ਇਹ ਡਾਕਟਰ ਕਹਿਣਗੇ ਵੀ ਉਹ ਪਾਗਲ ਹੋ ਜਾਏਗਾ ਜਿਹੜਾ ਸੌਂਦਾ ਹੀ, ਇਹ ਬੜੀ ਇਹ ਜਿਹੜੇ ਗੁਰੂ ਸਾਹਿਬ ਨੇ ਅਕਸ਼ਰ ਵਰਤੇ ਨੇ ਨਾ, ਇਹ ਮਿਹਰ ਕਵਤਾ ਨਹੀਂ ਹੈ, ਇਹ ਦੇਖਣ ਵਾਲੀਆਂ ਚੀਜ਼ਾਂ ਨੇ। ਇੱਕ ਵਾਰੀ ਮਹਾਰਾਜ ਜੀ ਨਾਲ ਮੇਰੀ ਬਾਤ ਹੋਈ, ਮੈਂ ਮਹਾਰਾਜ ਇਸ ਤਰ੍ਹਾਂ ਰਾਤ ਨੂੰ ਜਦੋਂ ਤੁਸੀਂ ਪੈ ਜਾਂਦੇ ਹੋ ਕਹਿੰਦੇ ਤੇਰਾ ਕੀ ਕਹਿ ਲਵੇ ਸੌ ਜਾਂਦੇ ਹਾਂ, ਮੈਂ ਕਿਹਾ ਮਹਾਰਾਜ ਸੌਣ ਵਾਸਤੇ ਹੀ ਪੈਂਦੇ ਹਾਂ, ਕਹਿੰਦੇ ਬਿਲਕੁਲ ਗੱਲ, ਕਹਿੰਦੇ ਸੌਂਦੇ ਨੇ ਅਸੀਂ ਸਰੀਰ ਛੱਡ ਕੇ ਉਹਨਾਂ ਪ੍ਰੇਮੀਆਂ ਕੋਲ ਫਿਰਦੇ ਹਾਂ ਜਿਹੜੇ ਸਾਨੂੰ ਯਾਦ ਕਰਦੇ। ਦੂਜਾ ਸਵਾਲ ਮੈਂ ਜਿਹੜੇ ਕਰਤਾ, ਮਹਾਰਾਜ ਜੇ ਸਰੀਰ ਛੱਡ ਕੇ ਜਾਓ ਤਾਂ ਫਿਰ ਸਰੀਰ ਮੁਰਦਾ ਹੋ ਜਾਂਦਾ ਹੈ, ਦੁਬਾਰਾ ਐਂਟਰ ਕਿਵੇਂ ਹੋਵੇ? ਕਹਿੰਦੇ ਇੱਕ ਸਿਲਵਰ ਕੋਡ ਹੁੰਦੀ ਹੈ, ਉਹਦੇ ਨਾਲ ਮਹਾਤਮਾ ਦੇ ਸਰੀਰ ਨਾਲ ਜੁੜੇ ਰਹਿੰਦੇ ਨੇ, ਉਹ ਡੈਡ ਨਹੀਂ ਹੁੰਦਾ, ਉਹ ਜਿਉਂਦਾ ਰਹਿੰਦਾ ਸਰੀਰ। ਇਸੇ ਕਰਕੇ ਮਹਾਂਪੁਰਸ਼ ਨੂੰ ਇੱਕਦਮ ਆਵਾਜ਼ ਦੇ ਕੇ ਨਾ ਜਗਾਓ, ਉਹ ਉਹਨੇ ਆਪਣੀ ਮੌਜ ਨਾਲ ਆਪਣਾ ਕੰਮ ਕਰਕੇ ਆ ਜਾਣਾ। ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ, ਮਾਤਾ ਜੀ ਕਹਿਣ ਲੱਗੇ ਤੁਲਸਾ ਬੇਟਾ ਜਾ, ਗੁਰੂ ਨਾਨਕ ਉਹ ਸੁੱਤਾ ਪਿਆ, ਉਹਨੂੰ ਜਗਾ ਲਿਆ। ਉਹ ਸ਼ਰਧਾਲੂ ਸੀ, ਉਹਨੇ ਕਿਹਾ ਗੁਰੂ ਨਾਨਕ ਜੇ ਸੌ ਗਿਆ ਤਾਂ ਦੁਨੀਆਂ ਦਾ ਕੀ ਬਣੂਗਾ, ਹੈਂ? ਉਹ ਸ਼ਰਧਾ ਦੇ ਨਾਲ ਗਈ, ਜਾ ਕੇ ਕੀ ਦੇਖਦੀ ਹੈ, ਸੁੱਖ ਦੇ ਵਿੱਚ ਪਏ ਨੇ, ਹਾਕ ਉਹ ਮਾਰਦੀ ਨਹੀਂ ਹੈ, ਹੋਰ ਕੋਈ ਤਰੀਕਾ ਨਹੀਂ। ਉਸਨੇ ਮਸਤਕ ਅੰਗੂਠੇ ਦੇ ਨਾਲ ਲਾ ਤਾ, ਲੱਗਣ ਦੀ ਦੇਰ ਸੀ, ਬਜਰ ਕਪਾਟ ਤਰਾਕ ਦੇ ਗਏ ਖੁੱਲ ਕੇ, ਤਾਂ ਤੀਨ ਲੋਕ ਕੀ ਬਾਤੇ ਗਏ, ਇਹ ਮਨ ਛੋੜ ਜੋ ਉਨਮਨ ਰਹੇ ਤੋ ਤੀਨ ਲੋਕ ਹੀ ਬਾਤੇ। ਭੂਤ ਭਵਿੱਖਤ ਵਰਤਮਾਨ ਨਾ ਉਹਦੇ ਵਾਸਤੇ ਰਹਿੰਦਾ, ਗੱਲ ਚੱਲ ਵੀ ਹੈ ਗੱਲਾਂ ਲੰਮੀਆਂ ਹੋ ਜਾਂਦੀਆਂ। ਮਹਾਤਮਾ ਜਿਹੜੇ ਨੇ ਉਹਨਾਂ ਨੂੰ ਪੁੱਛੋ ਵੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਣਾ, ਹੁਣ ਦੇਖੋ ਫਰਕ ਕਿੰਨਾ। ਜਿਹੜੇ ਤਾਂ ਪ੍ਰੋਫੈਸਰ ਨੇ, ਲਿਖਾਰੀ ਨੇ, ਹਿਸਟੋਰੀਅਨ ਨੇ, ਉਹ ਕਾਗਜ਼ ਭਾਲਦੇ ਫਿਰਨਗੇ ਵੀ ਕਿਸੇ ਨੇ ਲਿਖਿਆ ਹੋਵੇ, ਕਿਸੇ ਨੇ ਹੋਰ ਲਿਖਿਆ ਹੋਵੇ, ਕਿਸੇ ਹੋਰ ਲਿਖਿਆ ਹੋਵੇ, ਜਿੰਨਾ ਕੁ ਅਧੂਰਾ ਲਿਖਿਆ ਹੋਇਆ ਉਹਨੂੰ ਜੋੜ ਜਾੜ ਕੇ ਸਾਨੂੰ ਪੇਸ਼ ਕਰ ਦੇਣਗੇ, ਜੋੜਿਆ ਤਰੋੜੀ ਗੱਲ ਹੁੰਦੀ ਹੈ। ਮਹਾਤਮਾ ਦੇ ਕੋਲ ਇੱਕ ਵਿਦਿਆ ਹੈ, ਉਹ ਜਦੋਂ ਇਹ ਮਨ ਉਨਮਨੀ ਅਵਸਥਾ ਚ ਦਾਖਲ ਹੋ ਜਾਂਦਾ ਤਾਂ ਭੂਤ ਭਵਿੱਖਤ ਵਰਤਮਾਨ ਦਾ ਪਰਦਾ ਉਹਦੇ ਅੱਗਿਓਂ ਹਟ ਜਾਂਦਾ। ਉਹ ਹਜ਼ਾਰ ਸਾਲ ਦਾ ਜਿਹੜਾ ਹੋ ਚੁੱਕੇ ਨੇ ਬਾਕੀ ਸਾਰਿਆਂ ਨੂੰ ਖਿੱਚ ਕੇ ਪ੍ਰੈਜੈਂਟ ਟੈਂਸ ਚ ਕਨਵਰਟ ਕਰ ਲੈਂਦਾ, ਪ੍ਰੈਜੈਂਟ ਟੈਂਸ ਚ ਲਿਆ ਕੇ ਫਿਰ ਬੋਲਦਾ ਵੀ ਐਂ ਹੋਇਆ ਐਂ ਹੋਇਆ ਵੀ ਇਸ ਤਰ੍ਹਾਂ ਹੁੰਦਾ ਰਿਹਾ। ਇਤਿਹਾਸ ਨੇ ਜਿਸ ਵਕਤ ਵੇਦ ਵਿਆਸ ਜੀ ਨੂੰ ਕਿਹਾ ਗਿਆ ਵੀ ਉਹ ਟਾਕ ਜਿਹੜੀ ਕ੍ਰਿਸ਼ਨ ਮਹਾਰਾਜ ਨੇ ਕਰੀ ਸੀ ਅਰਜਨ ਦੇ ਨਾਲ, ਵੀ ਉਹ ਤਾਂ ਭੁੱਲ ਭੱਲ ਗਏ ਸਾਰੇ ਲੋਕ, ਕਿਰਪਾ ਕਰੋ ਆਪ ਤ੍ਰੈਕਾਲ ਦਰਸ਼ੀ ਹੋ, ਆਪ ਸਹੀ ਸਹੀ ਲਿਖਣ ਦਾ ਯਤਨ ਕਰੋ। ਉਸ ਵੇਲੇ ਆਪਨੇ ਮਹਾਂਭਾਰਤ ਦੇ ਯੁੱਧ ਵਾਲਾ ਸਮਾਂ ਖਿੱਚ ਲਿਆ, ਖਿੱਚ ਕੇ ਕੀ ਦੇਖਦੇ ਨੇ ਉਹ ਸਾਰਾ ਵਰਣਨ ਕਰਤਾ, ਜਿਹਦਾ ਰੂਪ ਅੱਜ ਗੀਤਾ ਸਾਨੂੰ ਮਿਲਦੀ ਹੈ। ਮਹਾਤਮਾ ਮਹਾਂਪੁਰਸ਼ ਈਸਾ ਜੀ ਅੱਜ ਤੋਂ 1700 ਸਾਲ ਅੱਗੇ ਆ ਗਏ, ਟਾਈਮ ਖਿੱਚ ਲਿਆ, ਬੜੇ ਹੈਰਾਨ ਹੋਏ, ਬੜੇ ਹੈਰਾਨ ਹੋਏ। ਦੂਜੇ ਦਿਨ ਫਿਰ ਹੋਏ ਤੇ ਮਰੀਦਾਂ ਨੇ ਪੁੱਛਿਆ ਕਿ ਮਹਾਰਾਜ ਆਪ ਕੱਲ ਵੀ ਬੜੀਆਂ ਝੁੰਡ ਚ ਦੂਜੇ ਦਿਨ ਫੇਰ ਹੋਏ ਤੇ ਮਰੀਦਾਂ ਨੇ ਪੁੱਛਿਆ ਕਿ ਮਹਾਰਾਜ ਆਪ ਕੱਲ ਵੀ ਬੜੀਆਂ ਝੁੰਝਣੀਆਂ ਲੈਂਦੇ ਸੀ ਤੇ ਅੱਜ ਵੀ ਲੈ ਰਹੇ ਹੋ, ਕੋਈ ਗੁਪਤ ਬਾਤ ਵਰਤ ਰਹੀ ਹੈ? ਕਹਿੰਦੇ ਬਹੁਤ ਵਧੀਆ ਬਾਤ ਹੋ ਰਹੀ ਹੈ। ਕਹਿੰਦੇ ਕੀ? ਕਹਿੰਦੇ ਆ ਪੂਰਬ ਦੇ ਵਿੱਚ ਇੱਕ ਵੱਡੀ ਲਾਈਟ ਆ ਰਹੀ ਹੈ, 1700 ਸਾਲ ਨੂੰ ਆਏਗੀ। ਕਹਿੰਦੇ ਘੋੜਾ ਹੈ, ਉਹਦੇ ਉੱਤੇ ਸਵਾਰ ਹੈ ਤੇ ਕਮਾਨ ਲੱਗੀ ਹੋਈ ਹੈ, ਪੱਥਾ ਹੈ ਪਿੱਛੇ ਤੇ ਸ੍ਰੀ ਸਾਹਿਬ ਹੈ ਤੇ ਕਲਗੀ ਲੱਗੀ ਹੋਈ ਹੈ, ਪਰਮੇਸ਼ਵਰ ਦਾ ਰੂਪ ਤੇ ਉਹਨੂੰ ਸੱਚਾ ਪਾਤਸ਼ਾਹ ਕਿਹਾ ਕਰਨਗੇ। ਟਰੂ ਟਰੂ ਕਹਿ ਲਿਖਿਆ ਹੋਇਆ, ਕਰ ਲਓ ਬਾਈ ਵਿੱਚ, ਮੈਂ ਦਿੱਤੀਆਂ ਹੋਈਆਂ ਨੇ ਸਾਰੀਆਂ ਗੱਲਾਂ ਲੇਖ ਦੇ ਵਿੱਚ। ਦੋ ਵਾਰੀ ਆਇਆ, ਰਿਸ਼ੀ ਬੈਠੇ ਨੇ, ਸਮਾਧੀ ਲੱਗੀ ਹੋਈ ਹੈ, ਭਵਿਸ਼ ਪੁਰਾਣ ਲਿਖਾ ਰਿਹਾ ਵੀ ਫੇਰ ਕੀ ਹੋਏਗਾ, ਫੇਰ ਕੀ ਹੋਏਗਾ। ਉਹਦੇ ਚ ਲਿਖਦਾ ਵੀ ਜਿਸ ਵਕਤ ਕਲਯੁਗ ਦੇ ਵਿੱਚ ਹਨੇਰਾ ਪੈ ਜਾਏਗਾ, ਸਿਧਾਂਤ ਪਰਮੇਸ਼ਰ ਦਾ ਅਲੋਪ ਹੋ ਜਾਏਗਾ, ਉਸ ਵੇਲੇ ਪੱਛਮ ਦੇ ਵਿੱਚ, ਭਾਰਤ ਵਰਸ਼ ਦੇ ਪੱਛਮ ਦੇ ਵਿੱਚ ਇੱਕ ਬਹੁਤ ਮਹਾਨ ਆਤਮਾ ਆਏਗੀ ਜਿਹਦਾ ਨਾਮ ਨਾਨਕ ਹੋਏਗਾ ਤੇ ਉਹ ਸੰਸਾਰ ਦਾ ਉਧਾਰ ਕਰੇ। ਨਾਨੂ ਪੰਡਿਤ ਜਿਹੜਾ ਸੀ ਉਹਨੇ ਕਿਹਾ ਮੈਂ ਆਇਆ, ਪਰ ਜਦੋਂ ਕੁਰਸ਼ੇਤਰ ਦੇ ਵਿੱਚ ਗੁਰੂ ਸਾਹਿਬ ਨਾਲ ਬਚਨ ਕੀਤੇ, ਚਰਨਾਂ ਤੇ ਢਹਿ ਪਿਆ ਵੀ ਪਾਤਸ਼ਾਹ ਤੂੰ ਹੀ ਆ ਜਿਹੜਾ ਭਵਿਸ਼ਿਤ ਪ੍ਰਾਂਤ ਲਿਖਿਆ ਹੋਇਆ, ਮੈਂ ਨਹੀਂ ਹਾਂ। ਉਹ ਕੀ ਹੈ ਕਿ ਮਹਾਤਮਾ ਖਿੱਚ ਲਿਆ ਕਰਦੇ ਨੇ, ਭੂਤ ਭਵਿੱਖਤ ਵਰਤਮਾਨ ਖਿੱਚ ਕੇ ਪ੍ਰੈਜੈਂਟ ਟੈਂਸ ਚ ਕਰ ਲੈਂਦੇ ਨੇ, 10,000 ਨੂੰ ਖਿੱਚ ਕੇ ਪ੍ਰੈਜੈਂਟ ਟੈਂਸ ਚ ਲੈ ਕੇ ਦੇਖ ਲੈਂਦੇ ਨੇ ਫਿਰ ਬੋਲਦੇ ਨੇ। ਸੋ ਉਹ ਇੱਕ ਅਵਸਥਾ ਹੁੰਦੀ ਹੈ ਤੇ ਉਸ ਵੇਲੇ ਇਹਨੇ ਤੁਲਸਾ ਦਾਸੀ ਨੇ ਜਿਸ ਵਕਤ ਮਸਤਕ ਲਾਇਆ ਗੁਰੂ ਨਾਨਕ ਪਾਤਸ਼ਾਹ ਦੇ ਅੰਗੂਠੇ ਦੇ ਨਾਲ, ਇਹਦੀ ਸੁਰਤ ਉਨਮਨੀ ਦੇ ਵਿੱਚ ਚਲੀ ਗਈ, ਇਹ ਮਨ ਛੋੜ ਜਾਓ ਉਨਮਨ ਜਾ ਤਾਂ ਤੀਨ ਲੋਕ ਕੀ ਬਾਤੇ ਗਏ। ਹੁਣ ਉਹ ਆ ਗਈ, ਜਿਵੇਂ ਵਾਪਸ ਮਾਤਾ ਜੀ ਕਹਿੰਦੇ ਤੂੰ ਜਗਾਇਆ ਨਾ, ਕਹਿੰਦੇ ਮਾਤਾ ਜੀ ਇਹ ਸੁੱਤੇ ਹੋਣ ਤਾਂ ਮੈਂ ਜਗਾਵਾਂ, ਮੇਰਾ ਗੁਰੂ ਨਾਨਕ ਤਾਂ ਕਦੇ ਸੌਂਦਾ ਨਹੀਂ ਹੈ। ਕਹਿੰਦੀ ਹੈ, ਕਹਿੰਦੀ ਕੀ ਕਰਦਾ ਹੈ? ਕਹਿੰਦੇ ਇੱਕ ਕੋਈ ਗੁਰਸਿੱਖ ਹੈ ਜਿਸਦਾ ਨਾਮ ਮਨਸੁਖ ਹੈ, ਉਹਦਾ ਜਹਾਜ਼ ਡਿੱਗਡੋਲੇ ਖਾ ਰਿਹਾ ਇਸ ਵੇਲੇ ਪਾਣੀ ਦੇ ਵਿੱਚ, ਤੇ ਮੇਰੇ ਸਤਿਗੁਰੂ ਹੱਥ ਦਾ ਸਹਾਰਾ ਦੇ ਕੇ ਉਹ ਜਹਾਜ਼ ਨੂੰ ਤੋੜ ਰਹੇ। ਮਾਤਾ ਜੀ ਜੇ ਮੈਂ ਜਗਾ ਰਿਹਾ ਤਾਂ ਉਹ ਜਹਾਜ਼ ਡੁੱਬ ਜਾਵੇਗਾ। ਉਹਨੂੰ ਸਾਮਰਥਕ ਨਜ਼ਰ ਆਉਂਦਾ, ਸਾਹਮਣੇ ਹੀ ਆਉਂਦਾ ਵੀ ਆਹ ਜਹਾਜ਼ ਜਾ ਰਿਹਾ ਤੇ ਮਹਾਰਾਜ ਦਾ ਦਸਤੇ ਮੁਬਾਰਕ ਲੱਗਿਆ ਹੋਇਆ। ਖੈਰ ਮਾਤਾ ਜੀ ਨੇ ਰੰਜ ਮੰਨਿਆ ਇਸ ਗੱਲ ਦਾ, ਗੁਰੂ ਮਹਾਰਾਜ ਨੂੰ ਕਿਹਾ ਉੱਠੇ, ਕਹਿੰਦੇ ਨਾਨਕ ਅੱਗੇ ਤਾਂ ਤੈਨੂੰ ਲੋਕ ਇਹ ਕਹਿੰਦੇ ਨੇ, ਸਧਾਰਨ ਰਾਜ ਤਾਂ ਤੇ ਘਰ ਵਾਲੇ ਵੀ ਕਹਿਣ ਲੱਗੇ। ਆ ਤੁਲਸਾ ਨੇ ਐਂ ਕਿਹਾ, ਕਹਿੰਦੇ ਇਹ ਤਾਂ ਝੱਲੀ ਆ, ਜਦੇ ਬਾਤ ਬੇਬੇ ਨਾਨਕੀ ਨੇ ਕਿਹਾ ਵੀ ਗਾਹਾਂ ਮੈਂ ਕੋਈ ਬਚਨ ਕਰ ਗਾਹਾਂ ਬਚਨ ਕਰਦੀ। ਕਹਿੰਦੇ ਬੀਬੀ ਇਹ ਅਸੀਂ ਝੱਲੀ ਕਰੀਏ, ਰੂਹਾਨੀ ਗੱਲਾਂ ਗਾਹਾਂ ਲੀਕ ਆਊਟ ਨਹੀਂ ਕਰੂਗੀ, ਲੇਕਿਨ ਕਿਰਿਆ ਇਹ ਵੀ ਸ਼ੁੱਧ ਹੋਏਗੀ। ਤੋ ਮਹਾਤਮਾ ਹੁਣ ਮਹਾਰਾਜ ਸੁੱਤੇ ਤਾਂ ਨਹੀਂ ਪਏ, ਉਹ ਤਾਂ ਕੰਮ ਕਰ ਰਹੇ। ਤੋ ਮਹਾਰਾਜ ਜੀ ਕਹਿਣ ਲੱਗੇ ਅਸੀਂ ਐਂ ਨਹੀਂ ਪੈਂਦੇ ਹੈਗੇ, ਸਾਡੇ ਮੂਹਰੇ ਪ੍ਰੋਗਰਾਮ ਹੁੰਦਾ, ਕੋਈ ਪਹਾੜਾਂ ਦੀਆਂ ਚੋਟੀਆਂ ਤੇ ਬੈਠਾ ਯਾਦ ਕਰਦਾ, ਕੋਈ ਅਮਰੀਕਾ ਚ ਬੈਠਾ, ਕੋਈ ਉੱਥੇ ਬੈਠਾ, ਕਿਸੇ ਨੂੰ ਅਸੀਂ ਸੁਪਨੇ ਦੇ ਵਿੱਚ ਦੱਸਦੇ ਹਾਂ, ਕਿਸੇ ਨੂੰ ਅਸੀਂ ਜਾਗਦੇ ਨੂੰ ਦਰਸ਼ਨ ਦਿੰਦੇ ਹਾਂ। ਸੋ ਐ ਨਹੀਂ ਜਾਗਿਆ, ਨੀਂਦ ਨਾ ਸੋਵੇ, ਨਹੀਂ ਸੌਂਦਾ। ਉਹ ਕਿਵੇਂ ਹੁੰਦਾ ਪੋਸੀਬਲ, ਇਹਦੇ ਬਾਰੇ ਕਹਿਣਾ ਔਖਾ ਹੈ, ਨਿਜਲਾ ਤਜਰਬਾ ਵੀ ਦੱਸਣਾ ਬਹੁਤ ਔਖਾ। ਮੈਂ ਪਰ ਡੈਫੀਨੇਟਲੀ ਇਹ ਕਹਿ ਦਿੰਦਾ, ਇੱਕ ਅਵਸਥਾ ਹੈ ਜਿੱਥੇ ਸਰੀਰ ਸੌਂ ਜਾਂਦਾ ਲੇਕਿਨ ਸੁਰਤ ਨਹੀਂ ਸੌਂਦੀ, ਸੁਰਤ ਉਵੇਂ ਜਿਵੇਂ ਜਾਗਦੀ ਰਹਿੰਦੀ, ਉੱਥੇ ਅਗਿਆਨ ਨਹੀਂ ਆਉਂਦਾ ਕਦੇ ਵੀ। ਉਹ ਜਿਹੜੀ ਸੁਰਤ ਜਾਗਦੀ ਹੈ, ਸਰੀਰ ਸੌਂਦਾ, ਦੋਵੇਂ ਅੱਡ ਅੱਡ ਹੋ ਜਾਂਦੇ ਨੇ। ਸੁਰਤ ਆਪਣਾ ਕੰਮ ਕਰਦੀ ਰਹਿੰਦੀ ਹੈ, ਸਰੀਰ ਸੁੱਤਾ, ਇਹ ਆਰਾਮ ਕਰ ਲੈਂਦਾ ਪੂਰਾ, ਇਹਨੂੰ 6 ਘੰਟੇ ਨਾਲ ਉਠਾਓ 8 ਨਾਲ, ਇਹਦਾ ਨੇਮ ਨਹੀਂ ਕੋਈ ਹੈ। ਸੁਰਤ ਜਾਗਦੀ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ 10ਵੇਂ ਆਕਾਸ਼ ਕਿੱਥਾ ਹੈ, ਓਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥਾ ਆਤਮ ਰਾਮ ਪ੍ਰਗਾਸ਼। ਚਾਰ ਜੀ ਦਾ ਮਹਾਰਾਜ ਨੇ ਲਿਖਿਆ, ਵੀ ਜਿਹਦਾ ਚੜ ਗਿਆ ਨਾ ਦਸਵੇਂ ਚ ਗੁਰਮੁਖ ਸਹਿਜ ਦੇ ਅਵਸਥਾ ਪ੍ਰਾਪਤ ਹੋ ਕੇ ਦਸਵੇਂ ਵਿੱਚ ਨਿਵਾਸ ਕਰ ਲਿਆ, ਉੱਥੇ ਊਂਘ ਦੇ ਭੁੱਖ ਦਵਾਈ ਚੀਜ਼ਾਂ ਨਹੀਂ ਆਉਂਦੀਆਂ, ਬਿਨਾਂ ਖਾਧੇ ਉਹ ਨਗਾ ਲੈਂਦਾ। ਭਾਈ ਰਣਜੀਤ ਸਿੰਘ ਜੀ 89 ਦਿਨ ਕੁਛ ਨਾ ਮੂੰਹ ਚ ਪਾਇਆ, ਰੋਜ਼ ਤੋਲਿਆ ਕਰਨ, ਵਜਨ ਘਟਿਆ ਇੰਨਾ, 89 ਦਿਨ ਨਾ ਘਟਿਆ। ਉਹ ਆਧਾਰ ਕਾਹਦਾ ਸੀ? ਕਹਿੰਦੇ ਸੰਤਾਂ ਨੂੰ ਨਾਮ ਦਾ ਆਧਾਰ ਹੁੰਦਾ, ਸਾਜ ਨਾਮ ਆਧਾਰ, ਮੇਰਾ ਆਧਾਰ ਹੈ ਸੱਚਾ ਨਾਮ। ਉਹਨੇ ਸਾਰੀਆਂ ਮਨ ਦੀਆਂ ਭੁੱਖਾਂ ਦੂਰ ਕਰ ਦਿੱਤੀਆਂ, ਤਨ ਦੀਆਂ ਭੁੱਖਾਂ ਦੂਰ ਕਰ ਦਿੱਤੀਆਂ। ਸੋ ਇੱਕ ਅਵਸਥਾ ਹੈ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਜਿੱਥੇ ਊਂਗ ਨਾ ਭੁੱਖ ਹੈ, ਨਾ ਊਂਘ ਹੈ ਨਾ ਭੁੱਖ ਹੈ, ਕਿਉਂਕਿ ਉੱਥੇ ਨਾਮ ਦੀ ਬਾਰਿਸ਼ ਹੋ ਰਹੀ ਹੈ। ਤੇ ਜਿੱਥੇ ਆਤਮਾ ਪ੍ਰਕਾਸ਼ ਹੋ ਗਿਆ, ਸਰੀਰ ਦਾ ਅਧਿਆਸ ਛੱਡਦਾ ਨਾ, ਤੇ ਆਤਮ ਮੰਡਲ ਚ ਪ੍ਰਵੇਸ਼ ਕਰ ਗਿਆ, ਉੱਥੇ ਦੁੱਖ ਤੇ ਸੁੱਖ ਦੀ ਪਰਿਭਾਸ਼ਾ ਖਤਮ ਹੋ ਜਾਂਦੀ ਹੈ। ਦੁੱਖ ਨਾਹੀਂ, ਸਭ ਸੁੱਖ ਹੀ ਆ ਰਹੇ। ਮਹਾਰਾਜ ਨੇ ਕਹਿ ਦਿੱਤਾ ਦੁੱਖ ਹੈ ਹੀ ਨਹੀਂ, ਸੁੱਖ ਹੈ। ਬੰਦੇ ਬਹਾਦਰ ਦਾ ਜਿਸ ਵਕਤ ਅੰਤ ਸਮਾਂ ਆਇਆ, ਉਸ ਵੇਲੇ ਜਮੂਰਾ ਨਾਲ ਮਾਸ ਕੱਢ ਰਹੇ, ਪਹਿਲਾਂ ਦੋ ਅੱਖਾਂ ਕੱਢਤੀਆਂ, ਉਹਦੇ ਬਾਅਦ ਗਰਮ ਗਰਮ ਪੱਠੀ ਅੰਗੀਠੀ ਤੇ ਰੱਖੇ ਹੋਏ ਨੇ, ਉਹ ਬਦਲ ਬਦਲ ਕੇ ਫੜ ਫੜ ਕੇ ਫੜਾਈ ਜਾਂਦੇ ਨੇ। ਉਹ ਮਾਸ ਦੇ ਕੋਲ ਲੈ ਜਾਂਦੇ ਨੇ ਜਮੂਰ, ਜਿੰਨੇ ਮਾਸ ਆ ਜਾਂਦਾ ਜਲ ਜਾਂਦਾ, ਨਾਲੇ ਤੇ ਪੱਟ ਉੱਖੜ ਜਾਂਦਾ। ਉਹ ਨਾ ਹੈ ਨਾ ਸੀ ਕੁਛ ਨੀ, ਆਰਾਮ ਨਾਲ ਬੈਠਾ ਬੰਦਾ ਵੱਲ। ਉਹ ਜਿਹੜਾ ਵਜ਼ੀਰ ਬੈਠਾ ਕੋਲ, ਕਹਿਣ ਲੱਗਿਆ ਬੰਦਾ ਬਹਾਦਰ, ਇੱਕ ਗੱਲ ਅਜੀਬ ਹੋ ਰਹੀ ਹੈ, ਤੈਨੂੰ ਇੰਨਾ ਟੋਰਚਰ ਕੀਤਾ ਜਾ ਰਿਹਾ, ਤੂੰ ਹਾਏ ਹੋ ਬੂ ਨੀ ਕਹਿੰਦਾ, ਕੁਛ ਹਾਏ ਹੋਏ ਮਰ ਗਿਆ ਹੋਏ ਦਵਾਈ ਹੋਏ ਕੁਛ ਨੀ ਕਹਿ ਰਿਹਾ, ਇਹ ਭੇਤ ਤਾਂ ਤੁਹਾਨੂੰ ਦੇ ਜਾ। ਉਹ ਕਹਿਣ ਲੱਗੇ ਭੇਤ ਕਹਿੰਦਾ ਮੈਂ ਦੇਹ ਨਹੀਂ ਹਾਂ, ਮੈਂ ਆਤਮਾ ਹਾਂ। ਅਸੀਂ ਤਾਂ ਕਹਿੰਦੇ ਨਾ ਥਰੋਟੀਕਲੀ ਵੀ ਮੈਂ ਆਤਮਾ, ਐ ਤਾਂ ਆਤਮਾ ਬਣਦਾ ਨੀ ਹੈ ਜਦ ਤੱਕ ਦੇਹ ਦੇ ਹੱਥ ਨੀ ਟੁੱਟਦਾ। ਉਹ ਕਹਿੰਦਾ ਮੈਂ ਵੀ ਦੇਖ ਰਿਹਾ ਵੀ ਕੋਠਾ ਜਿਹੜਾ ਮੇਰਾ ਸੀ ਇਹ ਤੋੜਿਆ ਜਾ ਰਿਹਾ, ਤੁਸੀਂ ਵੀ ਦੇਖ ਰਹੇ ਹੋ, ਮੈਂ ਸਾਖੀ ਰੂਪ ਹੋ ਕੇ ਦੇਖ ਰਿਹਾ। ਕਹਿੰਦੇ ਤੈਨੂੰ ਦੁੱਖ ਸੁੱਖ ਨੀ ਪਿਆ ਤਾਂ? ਕਹਿੰਦੇ ਉਹ ਗੱਲ ਤੋਂ ਮੈਂ ਉੱਪਰ ਲੰਘ ਗਿਆ ਜਿੱਥੇ ਦੁੱਖ ਸੁੱਖ ਫੀਲ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਇੱਕ ਐਸੀ ਅਵਸਥਾ ਹੈ ਕਿ ਆਦਮੀ ਸੁੱਤਾ ਪਿਆ ਵਾਹਿਗੁਰੂ ਦਾ ਉਵੇਂ ਜਿਵੇਂ ਗਿਆਨ ਰਹਿੰਦਾ ਜਿਵੇਂ ਜਾਗਦੇ ਨੂੰ ਰਹਿੰਦਾ। ਉਹ ਐ ਨੀ ਆ ਵੀ ਉਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੋਈ ਜਾਂਦਾ, ਬਿਲਕੁਲ ਗਲਤ ਹੈ, ਉਹਨੂੰ ਸਾਰੀ ਸੁੱਤ ਹੁੰਦੀ ਹੈ। ਸੁੱਤਾ ਹੋਇਆ ਜੁੜਿਆ ਰਹਿੰਦਾ ਨਾਮ ਧੁੰਮ ਦੇ ਨਾਲ, ਸਰੀਰ ਸੁੱਤਾ ਹੈ ਅੰਦਰ ਜਾਗ ਹੈ। ਸੋ ਇਸ ਗੱਲ ਨੂੰ ਗੁਰੂ ਮਹਾਰਾਜ ਕਹਿੰਦੇ ਨੇ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਰਿਆ ਚਿਤਾਰੇ। ਇਹ ਜਿਹੜਾ ਮਨ ਹੈ ਤੇਰੇ ਤੈਨੂੰ ਚਿਤਾਰਦਾ, ਕਿਉਂਕਿ ਤੈਨੂੰ ਤਾਂ ਚਿਤਾਰਦਾ ਤੂੰ ਮੇਰੇ ਪ੍ਰਾਣਾ ਦਾ ਆਧਾਰ ਹੈ, ਮੇਰੇ ਪ੍ਰਾਣ ਆਧਾਰ ਹੈ। Thank you. ਟੁੱਟ ਜਾਵੇ ਸੁੱਤੇ ਪਏ ਦਾ ਤਾਂ ਖਤਮ ਹੋ ਗਿਆ। ਸੋ ਇਹ ਜਿਹੜਾ ਮਹਾਰਾਜ ਨੇ ਅੱਖਰ ਅੱਖਰ ਲਿਖਿਆ, ਇਹ ਕਵੀ ਕੁਵੀਆਂ ਦੀ ਬਾਤ ਨਹੀਂ, ਮਹਾਂਮੂਰਖ ਬੰਦੇ ਨੇ ਜਿਹੜੇ ਬਾਣੀ ਨੂੰ ਕਵਿਤਾ ਕਹਿੰਦੇ, ਬਿਲਕੁਲ ਨਾਸਤਿਕ, ਕਵਿਤਾ ਬੁੱਧੀ ਮੰਡਲ ਦੀ ਕੈਦ ਵਿੱਚੋਂ ਹੱਥ ਦੇ ਵਿੱਚੋਂ ਪੈਦਾ ਹੁੰਦੀ। ਬਾਣੀ ਜਿੱਥੇ ਬੁੱਧੀ ਜਲ ਜਾਂਦੀ ਹੈ, ਜਿਹਨਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਾਈਆਂ ਉੱਤੇ ਲੱਗ ਗਈਆਂ ਯਾਰਾਂ, ਉਹਨਾਂ ਉਚਾਈਆਂ ਤੇ ਕਹੋ ਕਬੀਰ ਬੁੱਧ ਬਦਲੀ ਮੇਰੀ, ਬੁੱਧ ਬਦਲੀ ਸੁਰ ਸਿੱਧ ਪਾਈ, ਤਿੱਥਾ ਘੜੀਏ ਸੁਰਤ ਮਤ ਮਨ ਬੁੱਧ ਤਿੱਥਾ ਘੜੀਏ ਅਸਤਾ ਜੀ। ਉੱਥੇ ਜਿਹੜੀ ਅਨੁਭਵ ਦੇ ਵਿੱਚੋਂ ਬਾਣੀ ਆਉਣੀ ਹੈ, ਉਹ ਆ ਕਿੱਥੋਂ ਰਹੀ ਹੈ, ਉਸ ਦੇਸ਼ ਤੋਂ ਆ ਰਹੀ ਹੈ ਜਿਹਨੂੰ ਹੋਗਮ ਤੇ ਗੋਚਰ ਦਾ ਦੇਸ਼ ਕਹਿੰਦੇ ਨੇ, ਜਿਹਦਾ ਰੂਪ ਰੰਗ ਰੇਖ ਭੇਦ ਕੋਈ ਨਹੀਂ ਹੈ, ਸੱਚਖੰਡ ਵਸਾ ਨਿਰੰਕਾਰ ਕਰ ਕਰ ਦੇਖਾ। ਉੱਥੋਂ ਬਾਣੀ ਰਲੇ ਹੁੰਦੀ ਹੈ, ਉਸ ਅੰਤਸ਼ਕਰਨ ਦੇ ਵਿੱਚੋਂ ਰਲੇ ਹੁੰਦੀ ਹੈ, ਜਿਹੜਾ ਅੰਤਸ਼ਕਰਨ ਬਿਲਕੁਲ ਪਿਓਰੀਫਾਈ ਹੋ ਕੇ ਅਗਮ ਦੇ ਨਾਲ ਇੱਕ ਮਿਕ ਹੋਇਆ ਹੋਇਆ, ਉੱਥੇ ਅਗਮ ਬੋਲਦਾ ਕਿਉਂਕਿ ਮੈਂ ਨਹੀਂ ਹੈ। ਉਹ ਜਿਹੜੀ ਆਉਂਦੀ ਹੈ ਉਹ ਸੱਤ ਦੀ ਬਾਣੀ ਆਉਂਦੀ ਹੈ, ਉਹ ਸਾਰਾ ਕੁਝ ਸੱਤ ਹੁੰਦਾ, ਸੱਤ ਵਚਨ ਸਾਧੂ ਕਹੇ, ਉਹਦੇ ਚ ਕਲਪਨਾ ਨਹੀਂ ਹੁੰਦੀ, ਨਾ ਉਹ ਕੱਟੀ ਜਾਂਦੀ ਹੈ, ਕਦੇ ਵੀ ਸਵੇਰੇ ਐਂ ਲਿਖਿਆ ਸੀ ਰਾਤ ਨੂੰ ਐਂ ਲਿਖਿਆ, ਸਵਾਮੀ ਜੀ ਲਿਖਦੇ ਨੇ ਕਿ ਮੈਂ ਟੈਗੋਰ ਦੇ ਭੁੱਲ ਗਿਆ, ਬਹੁਤ ਨੇੜੇ ਲੱਗਿਆ ਮੈਂ ਉਹਦੇ, ਅੰਦਰ ਵੀ ਮੈਂ ਜਾਣਾ ਸ਼ੁਰੂ ਕਰ ਦਿੱਤਾ। ਕਹਿੰਦੇ ਉਹ ਕਵਿਤਾ ਲਿਖਦੇ ਸੀ ਰਾਤ ਨੂੰ, ਕਾਗਜ਼ ਰੱਖਿਆ ਪਿਆ ਸਰਾਣੇ। ਦੂਜੇ ਦਿਨ ਮੈਂ ਸਵੇਰੇ ਕੀ ਲਿਖਦਾ, ਉਹਦੇ ਚੋਂ ਅੱਧੀਆਂ ਲਾਈਨਾਂ ਕੱਟ ਕੇ ਦੁਬਾਰਾ ਲਿਖੀਆਂ ਹੋਈਆਂ। ਇਹ ਉਹ ਮੰਡਲ ਨਹੀਂ ਸੀ ਪ੍ਰਾਪਤ ਹੋਇਆ ਜਿੱਥੇ ਬਾਣੀ ਆਉਂਦੀ ਹੈ, ਕਵਿਤਾ ਸੀ ਬੁੱਧੀ ਮੰਡਲ ਦੀ ਅਖੀਰ ਦੇ ਉੱਤੇ ਜਾ ਕੇ, ਜਿੱਥੇ ਬੁੱਧੀ ਮੰਡਲ ਤੇ ਸੁੱਧ ਦਾ ਮੇਲ ਹੁੰਦਾ, ਉਹ ਸਾਹ ਤੋਂ ਆਉਂਦਾ ਸੀ ਉਹਦੇ ਅੰਦਰ ਵੀ, ਪਰ ਉਹਦਾ ਬਲ ਤੇ ਪ੍ਰੇਰਣਾ ਦਾ ਸਰੋਤ ਕੀ ਸੀ, ਉਹ ਵਿਦਿਆ ਸੀ ਜਿਹੜੀ ਪੜ੍ਹੀ ਹੋਈ ਸੀ। ਪਰਮਾਤਮਾ ਦੇ ਅੰਦਰ ਜਿਹੜਾ ਹੁੰਦਾ ਉਹ ਵਿਦਿਆ ਦਾ ਸਰੋਤ, ਉਹਦੀ ਵਿਦਿਆ ਨਹੀਂ ਹੁੰਦੀ, ਨਾ ਕੋਈ ਵੇਦ ਹੁੰਦਾ। ਕਮਲੇ ਆਦਮੀ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੇ ਇਨਫਲੂਐਂਸ ਵੇਦਾਂ ਤੋਂ ਲਿਆ ਜੀ, ਕੁਰਾਨ ਸ਼ਰੀਫ ਤੋਂ ਲਿਆ, ਉੱਥੇ ਤਾਂ ਹੈ ਹੀ ਨਹੀਂ, ਨਾ ਵੇਦ ਹੈ ਨਾ ਕੁਰਾਨ ਸ਼ਰੀਫ ਹੈ, ਉੱਥੇ ਤਾਂ ਨਰੋਨ ਅਨੁਭਵ ਹੈ। ਉਹ ਅਨੁਭਵ ਦੇ ਵਿੱਚੋਂ ਜੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਦੇਣਾ। ਸੋ ਇਹ ਫਰਕ ਨੇ ਸਾਧ ਸਿੰਘ ਜੀ ਅੰਦਰੇ ਥੋੜੇ ਥੋੜੇ। ਸੋ ਇਸ ਤਰ੍ਹਾਂ ਦੇ ਨਾਲ ਆਧਾਰ ਮਹਾਰਾਜ ਕਹਿੰਦੇ ਵੀ ਹੇ ਵਾਹਿਗੁਰੂ ਤੋਂ ਮੇਰੇ ਪ੍ਰਾਣਾਂ ਦਾ ਆਧਾਰ ਹੈ। ਹੁਣ ਕਿਉਂਕਿ ਸਮਾਂ ਜਾਤ ਨਹੀਂ ਰਹਿੰਦਾ, ਪਹਿਲਾਂ ਵੀ ਕਈ ਦਿਨ ਹੋ ਗਏ ਇਸੇ ਇੱਕੋ ਵਚਨ ਦੇ ਉੱਤੇ ਬੋਲਦੇ ਹਨ, ਮਹਾਰਾਜ ਨੇ ਕਿਰਪਾ ਕਰੀ ਐਤਵਾਰ ਨੂੰ ਫੇਰ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਗੱਲ ਸਾਡੇ ਸਮਝ ਪੈ ਜਾਵੇ ਆਧਾਰ ਕੀ ਹੁੰਦਾ। ਸੋ ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਦੇ ਵਿੱਚ ਬੋਲੋ, ਆਪਣੀ ਰਸਨਾ ਪਵਿੱਤਰ ਕਰੋ। ਕੱਲ ਦਾ ਜੋ ਪ੍ਰੋਗਰਾਮ ਹੈ ਤੁਹਾਨੂੰ ਦੱਸ ਦਿੱਤਾ ਜਾਏਗਾ, ਕਿਉਂਕਿ ਗੁਰਪੁਰਬ ਹੈ ਕੱਲ, ਪਿਛਲੀ ਵਾਰੀ ਅਨਾਊਂਸ ਹੋ ਗਿਆ ਸੀ ਵੀ ਦਸਵਾੜਾ ਸਾਹਿਬ ਗੁਰਪੁਰਬ ਮਨਾਇਆ ਜਾਏਗਾ, ਸ਼ਬੀਰ ਵੀ ਹੋਏਗੀ, ਗੁਰਪੁਰਬ ਵੀ ਹੋਏਗਾ, ਕਿਉਂਕਿ ਪਹਿਲਾਂ ਵੀ ਆਪਾਂ ਮਨਾਉਂਦੇ ਤੁਰੇ ਆਏ ਹਾਂ। ਸੋ ਬੀਬੀ ਜੀ ਦਾ ਖਿਆਲ ਸੀ ਵੀ ਅੱਜ ਸੰਗਤ ਅੱਜ ਸੁਣਦੀ ਹੈ, ਕੱਲ ਨੂੰ ਛੁੱਟੀ ਨੇ, ਮੇਰਾ ਘਰ ਸ਼ਾਇਦ ਛੁੱਟੀ ਹੋਵੇ, ਕਿਉਂਕਿ ਇੱਥੇ ਗੁਰਪੁਰਬ ਜੀ ਤਾਂ ਛੁੱਟੀ ਹੋਇਆ ਹੀ ਕਰਦੀ ਹੈ। ਸੋ ਪ੍ਰੋਗਰਾਮ ਤੁਹਾਨੂੰ ਦੱਸ ਦੇਣਗੇ ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਬੋਲੋ। ਬਾਕੀ ਹੈ ਜੋ ਵਚਨ ਚੱਲ ਰਹੇ ਨੇ ਇਹਦੇ ਬਾਰੇ, ਆਤਮ ਮਾਰਗ ਬਾਰੇ, ਮੈਂ ਆਪਣੇ ਪ੍ਰੋਫੈਸਰ ਰਾਜ ਨੂੰ ਦੂਸਰਿਆਂ ਪ੍ਰੇਮੀਆਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ। ਉਹ ਇਹ ਹੈ ਕਿ ਪ੍ਰੀਤ ਲੜੀ 1932-33 ਦੇ ਵਿੱਚ ਚੱਲੀ ਸੀ, ਜਦ ਮੈਂ 9ਵੀਂ 8ਵੀਂ ਪੜ੍ਹਦਾ ਹੁੰਦਾ। ਉਹ ਜਦੋਂ ਇਮਤਿਹਾਨ ਮੈਂ ਦੇ ਕੇ ਹਟਿਆ, ਪਹਿਲੀ ਵਾਰੀ ਮੈਂ ਪੜ੍ਹੀ, ਮੈਂ ਉਹ ਗਾਹ ਪਾਇਆ ਹੋਇਆ ਸੀ ਕੰਧ ਦਾ ਤੇ ਮੈਂ ਫੜਾ ਹੱਥ ਦਾ ਸੀ, ਮਰਦ ਜੁੜੇ ਹੋਏ ਸੀ, ਉਹ ਜੱਟਾਂ ਦੇ ਘਰ ਚ ਪੜਿਆ ਬੁੜਿਆਂ ਨੂੰ ਕੋਈ ਨਹੀਂ ਦੇਖਦਾ, ਕੰਮ ਲੈਂਦੇ। ਉੱਥੇ ਮੈਨੂੰ ਇੱਕ ਪ੍ਰੇਮੀ ਮਿਲਿਆ, ਕਹਿੰਦਾ ਤੈਨੂੰ ਮਿਲਣਾ ਹੈ। ਮੈਂ ਕੀ ਗੱਲ, ਕਹਿੰਦਾ ਆਹ ਪੜ੍ਹੀ। ਮੈਂ ਉਹ ਦੇਖਿਆ ਤਾਂ ਪ੍ਰੀਤ ਲੜੀ, ਉਹਦਾ ਛਾਪਾ ਵੀ ਬਹੁਤਾ ਸੋਹਣਾ ਨਹੀਂ ਸੀ, ਗਾੜੇ ਗਾੜੇ ਦੇ ਅੱਖਰ ਛਾਪੇ ਹੋਏ, ਕਾਗਜ਼ ਵੀ ਸੋਹਣਾ ਨਹੀਂ। ਉਹ ਪੜ੍ਹਦੇ ਸੀ, ਦੁਨੀਆਂ ਮੁੰਡੇ ਜ਼ਿਆਦਾ ਪੜ੍ਹਦੇ ਸੀ, ਕਿਉਂਕਿ ਉਹਦੇ ਵਿੱਚ ਗੱਲਾਂ ਆਈਆਂ ਗਈਆਂ ਸੀ ਉਹ ਉਹਨਾਂ ਨੂੰ ਖਿੱਚ ਪੈਂਦੀ ਸੀ ਉਹਨਾਂ ਗੱਲਾਂ ਨਾਲ, ਉਹ ਕੋਈ ਰੂਹਾਨੀਅਤ ਦੀ ਬਾਤ ਨਹੀਂ ਸੀ ਉੱਥੇ। ਉਹ 33 ਤੋਂ ਲਾ ਲਓ, 33 ਤੋਂ ਸ਼ੁਰੂ ਹੋ ਕੇ 34 ਉਹ ਲਾ ਲਓ, ਮੈਨੂੰ 34 ਕਿਵੇਂ ਰਹੀ ਹੈ। 1977 ਤੱਕ ਉਹਦੀ ਬੜੀ ਚਰਚਾ ਰਹੀ ਪੰਜਾਬ ਦੇ ਸਾਹਿਤ ਵਿੱਚ, ਬੜੇ ਅਵਾਰਡ ਮਿਲੇ, ਪੜ੍ਹਨ ਵਾਲੇ ਲੜਕੇ ਪੜ੍ਹਦੇ ਰਹੇ। ਪਰ ਉਹਦੀ ਗਿਣਤੀ ਕਿੰਨੀ ਪਹੁੰਚੀ, ਕਿੰਨੇ ਸਾਲ ਹੋ ਗਏ ਸਮਝ ਲਓ ਵੀ 14-15 ਸਾਲ ਤਾਂ 47 ਤੱਕ ਹੋ ਗਏ, ਉਹਦੇ ਗਾਂ 30 ਸਾਲ ਹੋਰ। 45 ਸਾਲ ਦੇ ਵਿੱਚ 18,000 ਦੀ ਗਿਣਤੀ ਹੋਈ ਉਹਦੀ। ਇਹ ਜਿਹੜਾ ਤੁਸੀਂ ਆਵਾਜ਼ ਕੱਢੀ ਆਤਮ ਮਾਰਗ, ਇਹਦੀ 2 ਸਾਲ 2 ਮਹੀਨੇ ਚ 31,000 ਹੋ ਗਈ। ਔਰ ਇਸ ਸਾਲ ਦੇ ਅੰਦਰ ਤੁਹਾਡੀ ਹਿੰਮਤ ਨਾਲ 50,000 ਤੱਕ ਜਾ ਪਹੁੰਚੇਗੀ। ਇਹਦਾ ਮਤਲਬ ਹੈ ਕਿ ਅੱਜ ਤੱਕ ਪੰਜਾਬੀ ਸਾਹਿਤ ਦੇ ਵਿੱਚ ਐਸਾ ਮੈਗਜ਼ੀਨ ਕੋਈ ਨਹੀਂ ਆਇਆ ਜਿਹੜਾ ਇੰਨੀ ਰੈਪਿਡਲੀ ਵਧਣਾ ਸ਼ੁਰੂ ਹੋ ਜਾਵੇ। ਬਹੁਤ ਛੇਤੀ ਇਹ ਜਾ ਰਿਹਾ, ਹਰ ਇੱਕ ਦਾ ਇਹ ਹਰਮਨ ਪਿਆਰਾ ਹੋ ਰਿਹਾ। ਜਿਹੜਾ ਪੜ੍ਹਦਾ ਚਿੱਠੀਆਂ ਆਉਂਦੀਆਂ ਦਫ਼ਤਰ ਜਾ ਕੇ ਪੜ੍ਹ ਲਿਓ, ਸਾਰਾ ਤਾਂ ਅਸੀਂ ਦੇ ਨਹੀਂ ਸਕਦੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਸੋ ਇਹ ਤੁਹਾਡੀ ਬੜੀ ਭਾਰੀ ਹਿੰਮਤ ਹੈ ਕਿਉਂਕਿ ਤੁਸੀਂ ਇਹਦੇ ਵਿੱਚ ਹੱਥ ਵਟਾ ਰਹੇ ਹੋ ਸਾਰੇ। ਬਹੁਤ ਬੜੀ ਚੀਜ਼ ਮਹਾਰਾਜ ਦੇ ਹੁਕਮ ਨਾਲ ਆ ਗਈ। ਅੱਗੇ ਉਹਨੇ ਕੀ ਕਰਾਉਣਾ ਉਹ ਤੁਸੀਂ ਹੁਣ ਸੁਣਿਆ ਹੀ ਹੈ ਕਿ ਇੰਟਰਨੈਟ ਤੇ ਆ ਗਿਆ। ਉੱਥੇ ਸਾਡੇ ਕੋਲ ਆਉਂਦੀਆਂ ਰਹਿੰਦੀਆਂ ਨੇ, ਅਪਰੂਵ ਕਰਾਉਂਦੇ ਰਹਿੰਦੇ ਨੇ ਵੀ ਆਹ ਅਸੀਂ ਇੰਟਰਨੈਟ ਤੇ ਦੇ ਰਹੇ। ਉਹਦੇ ਕੋਡ ਨੰਬਰ ਨੇ, ਜਿਹਦੇ ਜਿਹਦੇ ਕੋਲ ਇਹਦਾ ਕੋਡ ਨੰਬਰ ਹੈ ਉਹ ਲਾ ਲੈਂਦੇ ਨੇ, ਉਹਦੇ ਕੋਲ ਛਪ ਜਾਂਦਾ, ਉਹਦੇ ਕੋਲ ਪ੍ਰਿੰਟਰ ਕੱਢਣਾ ਸ਼ੁਰੂ ਕਰ ਦਿੰਦਾ ਨਾਲ ਦੀ ਨਾਲ। ਆਈ ਮੈਗਜ਼ੀਨ ਉੱਥੇ ਛਪੀ ਤਾਂ ਕੰਮ ਨਿਬੇੜ ਕੇ ਤੋਰ ਕੇ ਸਕੂਲ ਨੂੰ ਫਟਾਫਟ ਜਾਂਦੀਆਂ, ਜਾ ਕੇ ਉਹਨਾਂ ਨੂੰ ਸੈੱਟ ਕਰਦੀਆਂ, ਫਿਰ ਬੱਚਿਆਂ ਨੂੰ ਸੰਭਾਲਦੀਆਂ, ਦੂਜੀਆਂ ਬੀਬੀਆਂ ਬੱਚਿਆਂ ਨੂੰ ਸੰਭਾਲਣ ਤੋਂ ਬਾਅਦ ਫਿਰ ਜਾਂਦੀਆਂ ਸ਼ਾਮ ਨੂੰ ਵਾਪਸ ਆਉਂਦੀ। ਗੁਰਮੁਖ ਪਿਆਰੇ ਦਫ਼ਤਰਾਂ ਤੋਂ ਆ ਕੇ, ਫੈਕਟਰੀਆਂ ਤੋਂ ਆ ਕੇ ਰਾਤ ਨੂੰ 11-12-1 ਵਜੇ ਤੱਕ ਉੱਥੇ ਰਹਿੰਦੇ। ਇਹ ਤੋਂ ਇਲਾਵਾ ਸੈਂਕੜੇ ਹੀ ਸੈਂਟਰ ਖੁੱਲ ਗਏ ਉੱਥੇ, ਕਿੰਨੇ ਉਤਸ਼ਾਹ ਦੇ ਨਾਲ ਬਣ ਰਹੇ। ਬੀਬੀਆਂ ਨੇ ਖੋਲ ਲਏ, ਭਾਈਆਂ ਨੇ ਖੋਲ ਲਏ, ਘਰ ਘਰ ਜਾ ਕੇ ਮੈਗਜ਼ੀਨ ਬਣ ਗਈ ਵੀ ਸਾਡੀ ਵੀ ਸੇਵਾ ਥਾਂ ਪੈ ਜਾਵੇ। ਇਵੇਂ ਜਿਵੇਂ ਫੌਜ ਚ ਖੁੱਲ ਗਏ, ਅਸੀਂ ਇੱਕ ਥਾਂ ਭੇਜ ਦਿੰਦੇ ਹਾਂ, ਉਹ ਆਪ ਆਪਣੀਆਂ ਕਾਰਾਂ ਚ ਜਾ ਕੇ ਡਿਸਟ੍ਰੀਬਿਊਟ ਕਰਦੇ। ਕੋਈ ਕੁਦਰਤ ਵੱਲੋਂ ਬਾਤ ਹੋ ਰਹੀ ਹੈ, ਕੋਈ ਬਾਤ ਹੈ ਜਿਹੜੀ ਇਹ ਹੋਣੀਆਂ ਹੋਣੀਆਂ। ਚੜ੍ਹਦੀ ਕਲਾ ਜਾਣਾ, ਕੰਮ ਸਾਡੇ ਸਰੀਰਾਂ ਤੋਂ ਲਿਆ ਜਾ ਰਿਹਾ, ਲੇਕਿਨ ਗੁਰਤਾਤ ਗੁਰੂ ਨਾਨਕ ਪਾਤਸ਼ਾਹ ਦਾ ਇਹਦੇ ਪਿੱਛੇ ਉਹ ਕਰਾ ਰਹੇ ਨੇ। ਆਪਾਂ ਸੇਵਾ ਕਰੀ ਜਾਓ, ਉਹਨਾਂ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਿ ਸੱਚੇ ਪਾਤਸ਼ਾਹ ਜਿਹੜਾ ਕੁਛ ਕਰਾਉਣਾ ਤੁਸੀਂ ਕਰਾਈ ਜਾਓ, ਅਸੀਂ ਤਾਂ ਜਾਣ ਬੰਦੇ। ਉਹਨਾਂ ਨੂੰ ਪਤਾ ਵੀ ਕੀ ਕਰਾਉਣਾ, ਕਿਉਂਕਿ ਮੀਡੀਆ ਜਿਹੜਾ ਸਾਡੀ ਤਾਂ ਸਮਝ ਚ ਨਹੀਂ ਸੀ ਆਉਂਦਾ ਵੀ ਇੰਟਰਨੈਟ ਕੀ ਹੁੰਦਾ। ਅਮੈਰੀਕਾ ਦੇ ਵਿੱਚ 2 ਥਾਵਾਂ ਤੇ ਚੱਲਣ ਲੱਗ ਗਿਆ, ਇੰਗਲੈਂਡ ਨਾਲ ਵੀ ਕਰ ਰਹੇ ਨੇ, ਹੋਰ ਵੀ ਨੌਜਵਾਨ ਜਿਹੜੇ ਇਲੈਕਟ੍ਰੋਨਿਕਸ ਪੜ੍ਹੇ ਹੋਏ ਨੇ ਉਹਨਾਂ ਦੀਆਂ ਚਿੱਠੀਆਂ ਆਉਂਦੀਆਂ ਵੀ ਬਾਬਾ ਜੀ ਸਾਨੂੰ ਅਲਾਊ ਕਰ ਦਿਓ, ਅਸੀਂ ਵੀ ਇਹਨੂੰ ਇੰਟਰਨੈਟ ਤੇ ਭੇਜਣਾ ਚਾਹੁੰਦੇ ਹਾਂ। ਤੇ ਕੋਈ ਕਹਿੰਦਾ ਵੀ ਅਸੀਂ ਇਹਦਾ ਇਹਨੂੰ ਰਿਕਾਰਡ ਕਰਨਾ ਚਾਹੁੰਦੇ ਹਾਂ, ਉਹ ਜਿਹੜੀ ਸਖ਼ਤ ਪਲੇਟ ਹੁੰਦੀ ਹੈ ਵੀ 200 ਸਾਲ ਦਾ ਰਿਕਾਰਡ ਪੱਕਾ ਹੋ ਜਾਏਗਾ ਇਹਦਾ ਮੈਗਜ਼ੀਨ ਦਾ। ਕੰਪਿਊਟਰ ਦੇ ਵਿੱਚ ਖਤਰਾ ਹੈ ਕਿ ਜੇ ਉਹਨੂੰ ਵਾਇਰਸ ਹੋਊਗੀ ਐਵੇਂ ਨਾ ਮਿਟ ਜਾਵੇ ਬਣਿਆ। ਬਹੁਤ ਪ੍ਰੇਮੀਆਂ ਦਾ ਖਿਆਲ ਹੈ ਵੀ ਇਹਦੀਆਂ ਕਿਤਾਬਾਂ ਬਣਾ ਕੇ 8-8-7-7 ਜੋੜ ਕੇ ਪੁਸਤਕਾਂ ਬਣ ਜਾਣ। ਇਹਦੇ ਵਿੱਚ ਜਿਹੜੇ ਦੇਸ਼ ਨੇ ਉਹ ਕਿਤਾਬਾਂ ਤੋਂ ਦੁਬਾਰ ਨਹੀਂ ਹੈ, ਉਹ ਮਹਾਤਮਾ ਨੇ ਆਪਣੇ ਜੀਵਨ ਦੇ ਅਨੁਭਵ ਦੇ ਵਿੱਚੋਂ ਬਾਹਰ ਕੱਢੇ ਨੇ। ਉਹਨਾਂ ਨੇ ਪ੍ਰਤੱਖ ਆਪਣੇ ਅੰਤਸ਼ਕਰਨ ਚ ਦੇ ਕੇ ਉਹ ਵਚਨ ਲਿਖੇ ਨੇ ਜਿਹੜੇ ਉਹਨਾਂ ਨੇ ਅਨੁਭਵ ਕਰੇ ਹੋਏ ਨੇ, ਐਵੇਂ ਨਹੀਂ ਹੈ ਤੇ ਕੋਈ ਵੀ ਗੱਲ। ਸੋ ਇਸ ਕਰਕੇ ਅਮਰ ਵਚਨ ਨੇ, ਇਹ ਜਦ ਵਾਰ ਵਾਰ ਪੜੋਗੇ ਤੁਹਾਨੂੰ ਵਾਰ ਵਾਰ ਉਹੀ ਸਵਾਲ ਆਏਗਾ, ਇੱਕ ਵਾਰੀ ਹੋਰ ਮਤਲਬ ਨਿਕਲੇਗਾ, ਦੂਜੀ ਵਾਰੀ ਹੋਰ, ਤੀਜੀ ਵਾਰੀ ਹੋਰ, 4 ਮਹੀਨੇ ਬਾਅਦ ਪੜਿਆ ਫਿਰ ਹੋਰ ਆਏਗਾ। ਇਹਦਾ ਗਿਆਨ ਵਧੀ ਜਾਂਦਾ, ਪਤਾ ਨਹੀਂ ਅਮਰ ਹੈ। ਸੋ ਇਹਦੇ ਵਿੱਚ ਜਿੰਨਾ ਹੱਥ ਬਟਾ ਹੁੰਦਾ ਤਗੜੇ ਹੋ ਕੇ ਬਟਾਓ, ਇਹਨੂੰ ਉੱਪਰ ਲੈ ਚਲੋ ਤਾਂ ਕਿ ਸੰਸਾਰ ਦਾ ਭਲਾ ਹੋਵੇ। ਅਜੇ ਮੈਂ ਬੀਬੀ ਨੂੰ ਕਿਹਾ ਸੀ ਮਲਹੋਤਰਾ ਜੀ ਨੂੰ ਵੀ ਜੇ 10,000 ਰੁਪਇਆ ਵੀ ਲੈਣਾ ਪੈਂਦਾ ਮਹੀਨੇ ਦਾ ਦੇ ਦਿਓ ਤੁਸੀਂ, ਟਰਾਂਸਲੇਟਰ ਲੈ ਲਓ, ਸੱਚ ਉਹ ਟਰਾਂਸਲੇਟਰ ਲਓ ਜਿਹੜਾ ਵੇਦਾਂ ਦੇ ਗਿਆਨ ਨੂੰ ਜਾਣਦਾ ਹੋਵੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਟਰਮੀਨੋਲੋਜੀ ਨੂੰ ਸਮਝਦਾ ਹੋਵੇ। ਜਿਹੜਾ ਕੁਰਾਨ ਸ਼ਰੀਫ ਦੀ ਟਰਮੀਨੋਲੋਜੀ ਸਮਝਦਾ ਹੋ, ਕਿਉਂਕਿ ਇਹਦੇ ਵਿੱਚ ਬਹੁਤ ਕੁਛ ਹੈ। ਗੁਰੂ ਗ੍ਰੰਥ ਸਾਹਿਬ ਅਸੀਂ ਤਾਂ ਉਹੀ ਪੜ੍ਹੀ ਜਾਂਦੇ ਹਾਂ, ਅਖੰਡ ਪਾਠ ਕਰੀ ਜਾਂਦੇ ਹਾਂ। ਇਹਦੇ 'ਚ ਤਾਂ ਇਹ ਜਿਹਨੇ ਉਹਨਾਂ ਪ੍ਰਭ ਜੀ ਤੂੰ ਮੇਰੇ ਪਲਾਨ ਉਧਾਰ ਹੈ, ਕਿੰਨੇ ਘੰਟੇ ਹੋ ਗਏ ਬੋਲਦਿਆਂ ਨੂੰ, ਇਹ ਮੁੱਕਣ 'ਚ ਨਹੀਂ ਆਉਂਦਾ। ਕੋਈ ਕਿਤਾਬ ਤਾਂ ਨਹੀਂ ਮੇਰੀ ਲਿਖੀ ਹੋਈ, ਅੰਦਰੋਂ ਗੱਲਾਂ ਆਈ ਜਾਂਦੀਆਂ ਨੂੰ ਬੋਲੀ ਜਾਂਦਾ। ਖਬਰਾਂ ਕਿੱਦਾਂ ਕਿਆ ਉਧਾਰ ਜਿਹੜੀ ਬਾਤ ਹੋ ਰਹੀ। ਸਵਾਮੀ ਜੀ ਲੱਗੇ ਲਿਖਣ ਟੈਲੀਫੋਨ ਆ ਗਿਆ, ਕਹਿੰਦੇ ਅਰੇ ਮਾਈ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨਹੀਂ ਲਿਖ ਸਕਦਾ, ਕਿਉਂਕਿ ਇਸਦਾ ਤਾਂ ਇੱਕ ਇੱਕ ਅੱਖਰ ਫਲਾਸਫੀ ਹੈ, ਪਰ ਇੰਨੀ ਡੀਪ ਫਲਾਸਫੀ ਹੈ, ਜਿੰਨਾ ਡੀਪ ਜਾਓਗੇ ਗਾਂ ਫੇਰ ਉਦੋਂ ਗਾਂ ਉੱਥੇ ਤੱਕ ਚਲੇ ਗਏ, ਉਦੋਂ ਗਾਂ ਫੇਰ। ਕਹਿੰਦੇ ਕੌਣ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਭਾਸ਼ ਲਿਖ ਦੂਗਾ? ਪਤਾ ਨਹੀਂ, ਇਹ ਬਾਣੀ ਧੁਰਦੀ ਹੋਣ ਕਰਕੇ ਇਨਫਿਨਿਟੀ ਹੈ, ਇਹਦੀ ਵਿਆਖਿਆ ਨਿੱਤ ਨਵੀਂ ਹੈ, ਪੁਰਾਣੀ ਕਦੇ ਨਹੀਂ ਹੁੰਦੀ। ਰੋਜ਼ ਸੁਖਨੀ ਸਾਹਿਬ ਪੜ੍ਹੀ ਜਾਓ, ਕਦੇ ਨਹੀਂ ਪੁਰਾਣਾ ਹੁੰਦਾ, ਰੋਜ਼ ਨਵਾਂ ਅਨੁਭਵ ਨਵੀਂ ਬਾਤ। ਰੋਜ਼ ਤਰ੍ਹਾਂ ਦੇ ਨਾਲ ਤੁਹਾਡੇ ਤੇ ਬੜੀ ਕਿਰਪਾ ਕਰੀ ਹੈ, ਸਾਰਿਆਂ ਨੂੰ ਲਾਇਆ ਹੋਇਆ ਇਸ ਮਾਰਗ ਦੇ ਉੱਤੇ। ਆ ਮੈਨੂੰ ਦੱਸਦੇ ਸੀ ਲਟੌਰ ਦੇ ਸਰਪੰਚ, ਕਹਿੰਦੇ ਗੱਡੀ ਦੇ ਉੱਤੇ ਆਤਮ ਮਾਰਗ ਲਿਖਿਆ ਹੋਇਆ ਮੇਰਾ, ਉੱਥੇ ਮੈਂ ਗੱਡੀ ਠੀਕ ਕਰਾਵਾਂ ਸਰੰਦ। ਕਹਿੰਦੇ ਉਹ ਕਾਂਗਰਸ ਦਾ ਜਿਹੜਾ ਜ਼ਿਲ੍ਹੇ ਦਾ ਪ੍ਰੈਜੀਡੈਂਟ ਆ ਉਹਨੇ ਪੜ੍ਹ ਲਿਆ, ਹਰਬੰਸ ਲਾਲ ਨਾਂ ਦੱਸਿਆ। ਕਹਿੰਦੇ ਉਹਨੇ ਆਪਣਾ ਬੰਦਾ ਭੇਜਿਆ ਵੀ ਉਹ ਜਿਹੜਾ ਗੱਡੀ ਠੀਕ ਕਰਾਉਂਦਾ ਨਾ ਉਹਨੂੰ ਮੇਰੇ ਕੋਲ ਲੈ ਗਿਆ। ਕਹਿੰਦਾ ਮੈਨੂੰ ਬੁਲਾ ਲਿਆ, ਕਹਿੰਦਾ ਮੈਂ ਕਿਹਾ ਵੀ ਜੀ ਮੈਂ ਰਦਵਾਰਾ ਸਾਹਿਬ ਦਾ ਰਹਿਣ ਵਾਲਾ ਨਹੀਂ, ਮੇਰਾ ਤਾਂ ਪਿੰਡ ਲਟੌਰ ਹੈ, ਸਰਪੰਚ ਹਾਂ ਮੈਂ। ਅਰੇ ਭਾਜੀ, ਕਹਿੰਦਾ ਚਾਹੇ ਸਰਪੰਚ ਹੈ ਚਾਹੇ ਕੁਛ ਹੈ, ਤੇਰੀ ਗੱਡੀ ਦੇ ਉੱਤੇ ਆਤਮ ਮਾਰਗ ਲਿਖਿਆ ਹੋਇਆ ਹੈ, ਆਤਮ ਮਾਰਗ ਨੂੰ ਦੇਖ ਕੇ ਸਾਡਾ ਕਹਿੰਦਾ ਸਿਰ ਚੁੱਕ ਜਾਂਦਾ। ਇਹ ਕਹਿੰਦਾ ਮੈਂ ਤਾਂ ਵੰਡਦਾ, ਮੈਂ ਲੈ ਆਉਣਾ ਉੱਥੋਂ ਇੱਥੇ ਪਿੰਡਾਂ 'ਚ ਗੱਡੀ ਲੈ ਕੇ ਵੰਡ ਜਾਣਾ। ਇਹ ਕਹਿੰਦਾ ਤੂੰ ਤਾਂ ਬਹੁਤ ਬੜਾ ਕਾਰਜ ਕਰਦਾ। ਕਹਿੰਦਾ ਦੋ ਵਾਰੀ ਤਾਂ ਮੈਨੂੰ ਚਾਹ ਪਿਲਾਈ, ਫਿਰ ਖਿਲਾਇਆ ਕੁਛ, ਜਾਣ ਨਾ ਦੇਵੇ। ਕਹਿੰਦਾ ਮੇਰਾ ਜੀ ਲੱਗਦਾ ਇਹਦੀ ਸੋਹਣੀ ਚੀਜ਼ ਤੁਸੀਂ ਕੱਢ ਦਿੱਤੀ, ਹਰ ਬੰਦੇ ਨੂੰ ਕਹਿੰਦੇ ਅਪੀਲ ਕਰਦੀ ਆ, ਹਰ ਬੰਦੇ ਨੂੰ ਖਿੱਚਦੀ ਆ। ਤੋ ਇਹ ਸਾਧਸੰਗਤ ਦੀ ਬੜੀ ਭਾਰੀ ਹਿੰਮਤ ਹੈ। ਗੁਰੂ ਮਹਾਰਾਜ ਦਾ ਇਹ ਜੋ ਸੰਦੇਸ਼ ਹੈ ਇਹ ਆਪਾਂ ਸੰਸਾਰ ਦੇ ਉੱਤੇ ਕਨਵੇ ਕਰ ਰਹੇ ਹਾਂ, ਮਹਾਰਾਜ ਕਿਰਪਾ ਕਰ।